ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਇਸ ਤੋਂ ਪਹਿਲਾਂ ਤੁਸੀਂ ਕੁਝ ਵਿਚਾਰ ਸੁਣਦੇ ਸੀ ਸੋਹਣੇ ਵਿਚਾਰਾਂ ਦੇ ਲਈ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜਦੇ ਹੋ ਆਪਣੇ ਮਨੋਰੰਜਨ ਦੇ ਲਈ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜਦੇ ਹੋ ਤੇ ਨਾਲ ਨਾਲ ਹੀ ਖੂਬਸੂਰਤ ਜਾਣਕਾਰੀਆਂ ਤੁਹਾਡੇ ਲਈ ਹਮੇਸ਼ਾ ਅਸੀਂ ਲੈ ਕੇ ਆਉਂਦੇ ਹਾਂ ਜਿਹੜੀਆਂ ਤੁਹਾਡੇ ਲਈ ਲਾਹੇਵੰਦ ਵੀ ਹੁੰਦੀਆਂ ਤੇ ਇਸ ਵੇਲੇ ਵੀ ਵਕਤ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦਾ ਹੋ ਚੁੱਕਿਆ ਤੇ ਇਸ ਵੇਲੇ ਅਸੀਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਲੈ ਕੇ ਤੇ ਸਾਡੇ ਨਾਲ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਹਾਜ਼ਰ ਨੇ ਜੀ ਸਟੂਡੀਓ ਦੇ ਵਿਚ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਰਣਬੀਰ ਜੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਜੀ ਤੇ ਦੋਸਤੋ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿਚ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਸਕਿਲਡ ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਤੁਹਾਡੀਆਂ ਚਿੰਤਾਵਾਂ ਜਿਹੜੀਆਂ ਉਹਦੇ ਉੱਤੇ ਅਸੀਂ ਅੱਜ ਖਾਸ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰਾਂਗੇ ਔਰ ਤੁਸੀਂ ਜੇਕਰ ਆਪਣਾ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਇਹਦੇ ਰਿਗਾਰਡਿੰਗ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਆਪਣਾ ਜਿਹੜਾ ਮੈਸੇਜ ਆ ਉਹ ਵੀ ਭੇਜ ਸਕਦੇ ਹੋ ਤੇ ਕਾਲ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ 02-8599-2811 ਤੇ ਚੱਲ ਰਹੀ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਿਹੜੀ ਵੀਡੀਓ ਉਹਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਜਿਹੜੇ ਸਵਾਲ ਆ ਉਹ ਅਸੀਂ ਸ਼ਾਮਲ ਕਰਨੇ ਸ਼ੁਰੂ ਕਰ ਦੇਣੇ ਆ ਪਰ ਉਸ ਤੋਂ ਪਹਿਲਾਂ ਥੋੜੀ ਜਿਹੀ ਜਿਹੜੀ ਗੱਲਬਾਤ ਆ ਉਹ ਅਸੀਂ ਜ਼ਰੂਰ ਕਰਦੇ ਜਾਈਏ ਕਿ ਸਕਿਲਡ ਮਾਈਗ੍ਰੇਸ਼ਨ ਜਿਹੜੀ ਹੈ ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿਚ ਔਖੀ ਕਿਉਂ ਹੋ ਰਹੀ ਹੈ ਸੋ ਉਹਦੇ ਰਿਗਾਰਡਿੰਗ ਗੱਲਬਾਤ ਜ਼ਰੂਰ ਕਰਾਂਗੇ ਇਕ ਵਾਰ ਫਿਰ ਰਸਮੀ ਤੌਰ ਤੇ ਜੀਆਂ ਨੂੰ ਕਹਿੰਦੇ ਆ ਤੁਹਾਨੂੰ ਔਰ ਰਣਬੀਰ ਜੀ ਜਿਵੇਂ ਪਿਛਲੇ ਵੀ ਪ੍ਰੋਗਰਾਮਾਂ ਦੇ ਵਿਚ ਅਸੀਂ ਦੇਖਦੇ ਆਏ ਆ ਬਹੁਤ ਸਾਰੀਆਂ ਚਿੰਤਾਵਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਪਰ ਇਸ ਤੋਂ ਵੀ ਪਹਿਲਾਂ ਅਸੀਂ ਪਿਛਲੇ ਹਫ਼ਤੇ ਦੌਰਾਨ ਕੀ ਖਾਸ ਰਿਹਾ ਉਹਦੇ ਬਾਰੇ ਗੱਲਬਾਤ ਕਰੀਏ ਤੇ ਉਸ ਤੋਂ ਬਾਅਦ ਸਕਿਲਡ ਮਾਈਗ੍ਰੇਸ਼ਨ ਤੇ ਆਵਾਂਗੇ
ਹਾਂਜੀ ਮੈਂ ਤਾਂ ਜਿਹੜੇ ਪਿਛਲੇ ਹਫ਼ਤੇ ਤੇ ਮੇਜਰ ਚੇਂਜਸ ਆਏ ਆ ਚੇਂਜਸ ਕਹਿ ਲੋ 491 ਦੀਆਂ ਕਈ ਜਗ੍ਹਾ ਕਹਿ ਲੋ ਸਟੇਟ ਨੋਮੀਨੇਸ਼ਨ ਓਪਨ ਹੋਈਆਂ ਬਟ ਉਹਨਾਂ ਤੋਂ ਵੀ ਅੱਜ ਦਾ ਟੋਪਿਕ ਜੋ ਹੈ ਉਹਦੇ ਨਾਲ ਰਿਲੇਟਡ ਹੈ ਕਿ ਉਹਨਾਂ ਚ ਵੀ ਕੋਈ ਖਾਸ ਰਿਆਇਤ ਨਹੀਂ ਦਿੱਤੀ ਗਈ ਹੈ ਠੀਕ ਹੈ ਤੇ ਦੂਜਾ ਫਿਰ ਤੋਂ ਜਿਹੜਾ ਆਸਟ੍ਰੇਲੀਅਨ ਵੀਜ਼ਾ ਪ੍ਰਾਈਵੇਟਾਈਜੇਸ਼ਨ ਦਾ ਕਹਿ ਲੋ ਉਹ ਕਾਫੀ ਰੌਲਾ ਪੈ ਰਿਹਾ ਕਿ ਇਹਨੂੰ ਪ੍ਰਾਈਵੇਟਾਈਜ਼ ਨਹੀਂ ਹੋਣ ਦੇਣਾ ਚਾਹੀਦਾ ਠੀਕ ਹੈ ਪਬਲਿਕ ਓਪੀਨੀਅਨ ਆ ਆ ਦੋ ਮੇਨ ਨਿਊਜ਼ ਹੈਗੇ ਪਿਛਲੇ ਵੀਕ ਦੇ ਆਪਾਂ
ਜੀ ਅੱਛਾ ਤੁਹਾਨੂੰ ਕੀ ਲੱਗਦਾ ਕਿ 491 ਜਿਹੜਾ ਜਾਂ ਫਿਰ 190 ਜਿਹੜੀ ਆ ਇਹ ਚੰਗੀ ਆਪਸ਼ਨ ਹੈਗੀ ਆ ਜਿਹੜਾ ਸਟੇਟਸ ਤੋਂ ਜਿਹੜਾ ਮੂਵ ਹੋਣ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਮੀਟ ਕਰਨ ਦੇ ਲਈ ਇਸ ਵੇਲੇ
ਹਾਂਜੀ ਦੇਖੋ 1 ਹਰ ਹਾਕੀ ਇਹਦੀ ਏਦਾਂ ਵਰਕ ਕਰਦੀ ਆ ਸਭ ਤੋਂ ਪਹਿਲੀ ਜਿਹੜੀ ਚੋਇਸ ਹੁੰਦੀ ਹੈ ਸਕਿਲ ਮਾਈਗ੍ਰੈਂਟ ਦੀ ਉਹ ਹੁੰਦੀ ਹੈ ਸਬ ਕਲਾਸ 189 ਜਿੱਥੇ ਤੁਹਾਨੂੰ ਕੋਈ ਸਟੇਟ ਮੂਵ ਹੋਣ ਦੀ ਲੋੜ ਨਹੀਂ ਕੋਈ ਸਟੇਟ ਨੋਮੀਨੇਸ਼ਨ ਦੀ ਲੋੜ ਨਹੀਂ ਤੁਸੀਂ ਆਪਣੇ ਸਿਰ ਤੇ ਨੋਮੀਨੇਸ਼ਨ ਲੈਣੇ ਆ ਠੀਕ ਹੈ ਆਪਣੇ ਸਿਰ ਤੇ ਕਹਿ ਲੋ ਪੀ ਆਰ ਲੈਣੇ ਆ ਠੀਕ ਹੈ ਦੂਜੀ ਹੈ ਸਟੇਟ ਨੋਮੀਨੇਸ਼ਨ ਅੰਡਰ ਸਬ ਕਲਾਸ 190 ਠੀਕ ਹੈ ਜਿਸ ਸਟੇਟ ਦਾ ਉਹਨੂੰ ਨੋਮੀਨੇਟ ਕਰਦਾ ਬਟ ਤੁਹਾਡੇ ਤੇ ਜਾਂਦੀਆਂ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ ਤੀਜੀ ਹੈ 491 ਜਿਸ ਜੋ ਕਿ ਹੁਣ ਰੀਜਨਲ ਵੀਜ਼ਾਜ਼ ਨਾਲ ਰਿਲੇਟਡ ਆ ਸਟੇਟ ਚ ਜਿਹੜੇ ਆਪਾਂ ਮੂਵ ਹੋਣ ਦੀ ਗੱਲ ਕਰ ਰਹੇ ਹਾਂ ਅੱਜ ਦੀ ਡੇਟ ਚ ਸਭ ਤੋਂ ਕਾਮਨ ਕਹਿ ਲੋ ਕੁਸ਼ਚਨ ਸਾਰਿਆਂ ਦਾ ਇਹ ਆ ਐਪਲੀਕੈਂਟਸ ਦਾ ਕਿ ਅਸੀਂ ਤਸਮੇਨੀਆ ਮੂਵ ਹੋ ਜਾਈਏ ਕਿ ਅਸੀਂ ਕੈਨਬਰਾ ਮੂਵ ਹੋ ਜਾਈਏ ਕਿ ਨਾਰਦਰਨ ਟੈਰੀਟਰੀ ਜ਼ਿਆਦਾ ਲੀਨੀਅੰਟ ਆ ਠੀਕ ਆ ਉੱਥੇ ਸਿਰਫ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਰੂਲਸ ਆ ਉਹ ਅੱਜ ਨਏ ਆਲੇ ਠੀਕ ਹੈ ਤੇ ਜਿਹੜੇ ਵੀ ਸਟੇਟ ਤੁਸੀਂ ਮੂਵ ਹੋ ਗਏ ਉਹ ਅੱਜ ਦੀ ਡੇਟ ਚ ਕਮਿਟਮੈਂਟ ਮੰਗ ਰਹੇ ਨੇ ਠੀਕ ਹੈ ਤੇ ਕਮਿਟਮੈਂਟ ਮੀਨਸ ਕਿ ਤੁਸੀਂ 6 ਮਹੀਨਿਆਂ ਦੇ ਕੰਮ ਕਰੋ ਜਾਂ ਸਾਲ ਪੜੋ ਜਾਂ 2 ਸਾਲ ਪੜੋ ਫਿਰ ਤੁਹਾਨੂੰ ਅਸੀਂ ਨੋਮੀਨੇਸ਼ਨ ਦੇਵਾਂਗੇ ਠੀਕ ਹੈ ਹੁਣ ਤਸਮੇਨੀਆ ਫੋਰ ਐਗਜ਼ਾਮਪਲ ਪਹਿਲਾਂ ਉਹਨਾਂ ਨੇ ਸਾਰਿਆਂ ਨੂੰ ਸੱਦ ਲਿਆ ਨੋਮੀਨੇਸ਼ਨ ਵੀ ਦਿੱਤੀਆਂ ਪਰ ਹੁਣ ਨੋਮੀਨੇਸ਼ਨ ਕਿਉਂਕਿ ਕੋਟਾ ਉਹਨਾਂ ਦਾ ਮੀਟ ਹੋ ਗਿਆ ਨੋਮੀਨੇਸ਼ਨ ਬਹੁਤ ਰਿਫਿਊਜ਼ ਕਰ ਰਹੇ 491 ਦੀਆਂ ਤੇ ਬੇਸ਼ੱਕ ਤੁਸੀਂ ਪਲਾਨ ਕਰੋ ਫਿਊਚਰ ਲਈ ਤੇ ਮੂਵ ਅਗਰ ਯੂ ਨੋ ਤੁਹਾਡੇ ਆਪਣੇ ਜਿਹੜੇ ਜਿਸ ਸਟੇਟ ਚ ਤੁਸੀਂ ਹੈਗੇ ਆ ਆਪਸ਼ਨ ਨਹੀਂ ਬਣ ਰਹੇ ਤੇ ਓਬਵੀਅਸਲੀ ਤੁਸੀਂ ਦੂਜੇ ਸਟੇਟ ਮੂਵ ਹੋਣ ਦੇ ਪਲਾਨ ਬਣਾਓ ਲੇਕਿਨ ਇਹ ਧਿਆਨ ਰੱਖਿਓ ਕਿ ਜਦੋਂ ਸੈਚੁਰੇਸ਼ਨ ਲੈਵਲ ਮੀਟ ਹੋ ਗਿਆ ਜਦੋਂ ਜ਼ਿਆਦਾ ਐਪਲੀਕੈਂਟ ਮੂਵ ਹੋ ਗਏ ਤੇ ਸ਼ਾਇਦ ਤੁਹਾਡੇ ਰਿਫਿਊਜ਼ਲ ਦਾ ਵੀ ਚਾਂਸ ਬਣ ਸਕਦਾ
ਜੀ ਅੱਛਾ ਇੱਕ ਗੱਲ ਜਿਹੜੀ ਹੋਰ ਜਿਹੜੀ ਸਬਰਬਸ ਦੀ ਲਿਸਟ ਜਿਹੜੀ ਆ ਉਹ ਕਾਫੀ ਲਿਬਰਲ ਲੱਗਦੀ ਆ ਰੀਜਨਲ ਦੇ ਤੌਰ ਦੇ ਉੱਤੇ ਜਿਨ੍ਹਾਂ ਨੂੰ ਇਸ ਵੇਲੇ ਦੇਖਿਆ ਜਾ ਰਿਹਾ ਹਨਾ 491 ਦੇ ਲਈ ਤੇ ਕੀ ਲੱਗਦਾ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਉਹ ਇਹਨਾਂ ਤੋਂ ਬੈਨੀਫਿਟ ਲੈ ਸਕੂਗੇ
ਦੇਖੋ ਰੀਜਨਲ areas ਜੇ ਆਪਾਂ ਗੱਲ ਕਰੀਏ, finest example ਜੋ ਮੈਂ ਦੇਣਾ ਹੈ ਵਲਰਟ ਦਾ ਦੇਣਾ ਹੈ, ਠੀਕ ਹੈ ਜੀ। ਵਲਰਟ ਕਿਸੇ ਐਂਗਲ ਤੋਂ ਅਗਰ ਤੁਸੀਂ ਕਹੋ ਤਾਂ ਰੀਜਨਲ ਏਰੀਆ ਨਹੀਂ ਲੱਗਦਾ। ਇਨਫੈਕਟ ਰੋਹਿਤ ਜੀ ਜਿਹੜੇ ਇੱਥੇ ਆਲਮੋਸਟ ਹਰ ਵੀਕ ਹਰ ਸੈਕੰਡ ਵੀਕ ਆਉਂਦੇ ਆ, ਉਹ ਵਲਰਟ ਰਹਿੰਦੇ ਆ, ਤੇ ਉਹ ਰੀਜਨਲ ਕਿਸੇ ਵੇ ਤੋਂ ਉਹ ਏਰੀਆ ਨਹੀਂ ਲੱਗਦਾ ਵਲਰਟ। ਕਲਾਈਡ ਫੋਰ ਐਗਜ਼ਾਮਪਲ, ਠੀਕ ਹੈ, ਹੋਰ ਸਬਰਬਸ ਨੇ ਜਿਹੜੇ ਰੀਜਨਲ ਨਹੀਂ ਲੱਗਦੇ। ਸੋ ਇਹਨਾਂ ਦਾ ਫਾਇਦਾ, ਜੋ ਤੁਹਾਡਾ ਕੁਸ਼ਚਨ ਹੈ ਕਿ ਇਹਨਾਂ ਦਾ ਫਾਇਦਾ ਕਿੱਦਾਂ ਲਿੱਤਾ ਜਾ ਸਕਦਾ ਹੈ, ਉਹ ਓਬਵੀਅਸਲੀ ਅਗਰ ਤੁਹਾਡਾ ਕੋਈ ਰਿਲੇਟਿਵ ਉੱਥੇ ਰਹਿ ਰਹੇ ਨੇ ਵਲਰਟ, ਠੀਕ ਹੈ, ਤੁਸੀਂ ਫੈਮਿਲੀ ਸਪੋਂਸਰ ਜਦੋਂ ਜਿਹੜੀ 491 ਚ ਜਿਹੜੀ ਫੈਮਿਲੀ ਸਪੋਂਸਰ ਸਟ੍ਰੀਮ ਹੈ ਉਹਦਾ ਫਾਇਦਾ ਲੈ ਸਕਦੇ ਆ, ਠੀਕ ਹੈ। ਦੂਜੀ ਗੱਲ, ਅਗਰ ਤੁਸੀਂ ਉਸ ਏਰੀਆ ਚ ਜੋਬ ਲੈ ਰਹੇ, ਜਿੱਦਾਂ ਵਿਕਟੋਰੀਆ ਦਾ ਐਗਜ਼ਾਮਪਲ ਦਵਾਂ, ਅਗਰ ਤੁਸੀਂ ਜੋਬ ਕਰ ਰਹੇ ਹਾਂ ਤੇ ਤੁਸੀਂ ਉੱਥੋਂ ਆਫਰ ਲੈਟਰ ਓਬਵੀਅਸਲੀ ਆਪਣੇ ਕਰੰਟ ਇੰਪਲੋਇਰ ਜਾਂ ਕਿਸੇ ਫਿਊਚਰ ਇੰਪਲੋਇਰ ਤੋਂ ਲੈ ਸਕਦੇ ਆ। ਸੋ ਇਹ ਜਿਹੜੇ ਏਰੀਆਜ਼ ਨੇ ਨੋਰਮਲੀ ਰੀਜਨਲ ਨਹੀਂ ਕਲਾਸੀਫਾਈਡ ਸੀ, ਲੇਕਿਨ ਇਮੀਗ੍ਰੇਸ਼ਨ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਇਹ ਰੀਜਨਲ ਏਰੀਆਜ਼ ਵੀ ਕਾਫੀ ਲਿਸਟ ਆਪਣੀ ਜਿਹੜੀ ਆ ਲਿਬਰਲ ਰੱਖੀ ਆ, ਕਾਫੀ ਵੱਡੀ ਲਿਸਟ ਰੱਖੀ ਆ, ਜਿਹ ਚ ਨੋਨ ਰੀਜਨਲ ਵੀ ਇਹਨਾਂ ਨੇ ਰੀਜਨਲ ਐਡ ਕੀਤੇ ਆ। ਉਹਦਾ ਫਾਇਦਾ ਤਾਂ ਹੈ ਕਿ ਜੇ ਤੁਹਾਡਾ ਕੋਈ ਰਿਲੇਟਿਵ, ਤੁਹਾਡਾ ਰਿਸ਼ਤੇਦਾਰ ਉੱਥੇ ਰਹਿ ਰਿਹਾ ਹੋਵੇ, ਤੁਸੀਂ ਸਪੋਂਸਰਸ਼ਿਪ ਲਈ ਅਪਰੋਚ ਕਰ ਸਕਦੇ ਆ, ਜਾਂ ਜੇ ਤੁਸੀਂ ਉੱਥੇ ਕੰਮ ਕਰ ਰਹੇ ਹਾਂ ਜਾਂ ਤੁਹਾਡਾ ਫਿਊਚਰ ਇੰਪਲੋਇਰ ਉੱਥੇ, ਤੁਸੀਂ ਜੋਬ ਆਫਰ ਲੈਟਰ ਉੱਥੋਂ ਲੈ ਸਕਦੇ ਆ
ਜੀ। ਸੋ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸਵਾਲ ਹੈ ਉਹ ਵੀ ਸਾਡੇ ਕੋਲ ਪਹੁੰਚ ਰਹੇ ਆ, ਮੈਨੂੰ ਲੱਗਦਾ ਜਿਹੜੀ ਸਕਰੀਨ ਆ ਉਹਦੇ ਉੱਤੇ ਜਿਹੜੇ ਸਵਾਲ ਆ ਉਹ ਸ਼ੋ ਨਹੀਂ ਹੋ ਰਹੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਸਾਧਨ ਦੇ ਨਾਲ ਜਿਹੜੇ ਇਹ ਸਵਾਲ ਆ ਉਹ ਆਪਾਂ ਜ਼ਰੂਰ ਸ਼ਾਮਲ ਕਰੀਏ। ਸਾਡੇ ਨਾਲ ਸੰਜਨਾ ਚਾਵਲਾ ਮੌਂਗਾ ਜੀ ਸਭ ਤੋਂ ਪਹਿਲਾਂ ਬਣੇ ਨੇ। ਰਣਬੀਰ ਜੀ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਗੋਟ ਦਿਸ ਰਿਸਪੌਂਸ ਫਰੋਮ ਗਲੋਬਲ ਫੀਡਬੈਕ ਯੂਨਿਟ ਇਨਕੁਆਇਰੀ, ਯੂਅਰ ਕਲੇਮ ਆਫ ਜੂਰੀਡਿਕਸ਼ਨਲ ਐਰਰ ਵਿਲ ਬੀ ਰੈਫਰਡ ਟੂ ਅਨਦਰ ਏਰੀਆ ਆਫ ਦ ਡਿਪਾਰਟਮੈਂਟ ਫਾਰ ਅਡੀਸ਼ਨਲ ਐਡਵਾਈਸ ਐਂਡ ਡਾਇਰੈਕਸ਼ਨ, ਤੇ ਆਈ ਐਮ ਦੇਅਰ ਤੇ ਨਾਲ ਹੀ ਨਾਲ yes, I am therefore unable to provide you with a response regarding this claim at this time. A further response will be provided to you once this advice is received. It's been 2 months, no reply. How much more time it will take? Kande
pehli gal te tusi dekho jurisdictional error te tusi elaborate nahi kita ki jurisdictional error si
ji,
but jehdi vi si agar normally GFU global feedback unit to jehda response hunda hai
ji,
oh ਅਨਫੋਰਚੁਨੇਟਲੀ ਇਹ ਹੁੰਦਾ ਹੈ ਕਿ ਅਸੀਂ ਤੁਹਾਡਾ ਫੀਡਬੈਕ ਔਨ ਬੋਰਡ ਲਿੱਤਾ ਹੈ, ਠੀਕ ਹੈ, ਤੇ ਅਸੀਂ ਇਸ ਵੇਲੇ ਕੋਈ ਤੁਹਾਨੂੰ ਐਡਵਾਈਸ ਨਹੀਂ ਦੇ ਸਕਦੇ, ਤੁਹਾਨੂੰ AAT ਰਿਵਿਊ ਪਾ ਲੈਣਾ ਚਾਹੀਦਾ, ਯੂ ਨੋ ਉਹਦੇ ਬਾਅਦ ਸੋਲੂਸ਼ਨ ਉਹੀ ਹੁੰਦਾ ਕਿ ਤੁਸੀਂ ਆਪਣੀ ਰਿਫਿਊਜ਼ਲ ਤੇ ਰਿਵਿਊ ਪਾ ਲਓ। ਪਰ ਜੇ ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਅਸੀਂ ਰੈਲੇਵੈਂਟ ਡਿਪਾਰਟਮੈਂਟ ਸੈਂਡ ਕੀਤਾ ਹੈ, ਦੈਟ ਮੀਨਸ ਦੇਰ ਇਜ ਸਟਿਲ ਹੋਪ ਫਾਰ ਦੈਟ। ਡਿਪੈਂਡ ਕਰਦਾ ਕਿ ਜੁਰਿਸਡਿਕਸ਼ਨਲ ਐਰਰ ਕੀ ਸੀ ਤੇ ਤੁਸੀਂ ਪ੍ਰੂਫ ਕੀ ਲਾਇਆ ਹੈ ਕਿ ਜੁਰਿਸਡਿਕਸ਼ਨਲ ਐਰਰ ਹੋਈ ਆ। ਜਿੱਦਾਂ ਪਾਲਿਸੀ ਚ ਅਗਰ ਕਿਸੇ ਕੇਸ ਆਫਿਸਰ ਕੋ ਗਲਤੀ ਹੋਈ ਆ ਪਾਲਿਸੀ ਇੰਪਲੀਮੈਂਟ ਕਰਨ ਚ ਜਾਂ ਰੈਗੂਲੇਸ਼ਨ ਇੰਪਲੀਮੈਂਟ ਕਰਨ ਚ, ਤਾਂ ਸਰਟਨਲੀ ਜੁਰਿਸਡਿਕਸ਼ਨਲ ਐਰਰ ਦੇ ਤੁਹਾਡੇ ਗਰਾਊਂਡ ਹੈਗੇ ਆ। ਅਗਰ ਤੁਸੀਂ 100% ਸ਼ੋਰ ਆ ਤੇ ਓਬਵੀਅਸਲੀ ਤੁਹਾਨੂੰ ਫੀਡਬੈਕ ਜਿਹੜਾ ਅਗਰ ਤੁਸੀਂ ਪ੍ਰੂਵ ਕਰ ਸਕਦੇ ਕਿ ਐਰਰ ਹੋਈ ਆ ਤੇ ਤੁਹਾਨੂੰ ਰਿਸਪੌਂਸ ਪੋਜ਼ਿਟਿਵ ਹੀ ਆਊਗਾ
ਜੀ। ਅੱਛਾ, 491 ਦੇ ਬਾਰੇ ਚ ਅਗਲਾ ਸਵਾਲ ਹੈ ਜੈਸੀ ਜੀ ਦਾ, ਕਹਿੰਦੇ ਸਰ ਆਈ ਐਮ ਵਰਕਿੰਗ ਇਨ ਤਸਮੈਨੀਆ ਇਨ ਡੇਅਰੀ ਫਾਰਮ level 1 job, I will apply 491 visa next month, can I get 491 visa?
ਹਾਂ ਜੀ, ਡਿਪੈਂਡ ਕਰਦਾ ਕਿ ਤੁਹਾਡੀ ਕੁਆਲੀਫਿਕੇਸ਼ਨ ਤੇ ਸਟੇਟ ਨੋਮੀਨੇਸ਼ਨ ਦੇ ਰਿਕੁਆਇਰਮੈਂਟ ਮੈਟ ਆ ਤੇ ਸਰਟਨਲੀ ਤੁਸੀਂ 491। ਪਰ ਤਸਮੈਨੀਆ ਦਾ ਇੰਨਾ ਧਿਆਨ ਰੱਖਿਓ, ਕਈ ਜਗ੍ਹਾ ਨਾਲ ਮੈਂ ਡਿਸਅਪੋਇੰਟ ਨਹੀਂ ਕਰਨਾ ਚਾਹੁੰਦਾ, 491 ਦੀ ਤੁਸੀਂ ਦੇਖੋ UI ਤੇ ਪਾਓ ਹੀ ਪਾਓ, ਲੇਕਿਨ ਤਸਮੈਨੀਆ ਨੇ ਇੱਕ ਆਫੀਸ਼ੀਅਲ ਕੋਰਸਪੋਂਡੈਂਸ ਵੀ ਭੇਜੀ ਆ ਕਿ ਕਈ ਆਕੂਪੇਸ਼ਨ ਚ 491 ਦੀ ਨੋਮੀਨੇਸ਼ਨ ਜਿਹੜੀ ਆਨਰ ਨਹੀਂ ਕਰ ਰਿਹਾ। ਸਰਟਨਲੀ ਤੁਹਾਡੀ ਫੀਲਡ ਚ ਡਿਮਾਂਡ ਜ਼ਿਆਦਾ ਹੈ, ਲੇਬਰ ਇੰਟੈਂਸਿਵ ਆ, ਚਾਂਸਿਸ ਹੈਗੇ ਆ ਸਰਟਨਲੀ।
ਠੀਕ, ਅਗਲਾ ਸਵਾਲ ਗਗਨਦੀਪ ਕਰ ਰਹੇ ਨੇ, ਕਹਿੰਦੇ ਸਰ ਵਟ ਆਰ ਰਿਕੁਆਇਰਮੈਂਟਸ ਫਾਰ 491 ਐਂਡ 190 ਵੀਜ਼ਾ ਇਨ ਸਾਊਥ ਆਸਟ੍ਰੇਲੀਆ, ਆਈ ਵਿਲ ਬੀ ਫਿਨਿਸ਼ਿੰਗ ਮਾਈ ਐਨਰੋਲਡ ਨਰਸ ਡਿਪਲੋਮਾ ਦਿਸ ਅਕਤੂਬਰ, ਆਈ ਵਿਲ ਬੀ ਹੈਵਿੰਗ 30 ਪੁਆਇੰਟਸ ਫਾਰ ਏਜ ਐਂਡ 7 ਈਚ ਇਨ PTE।
ਹਾਂਜੀ, ਦੇਖੋ ਸਾਊਥ ਆਸਟ੍ਰੇਲੀਆ ਦੀ ਇੱਕ ਹੀ ਮੇਨ ਜਿਹੜੀ ਰਿਕੁਆਇਰਮੈਂਟ ਆ ਕਿ ਤੁਸੀਂ ਉੱਥੇ ਕਮਿਟਮੈਂਟ ਸ਼ੋ ਕਰੋ ਜਾਂ ਸਟੱਡੀਜ਼ ਦੀ ਜਾਂ ਵਰਕ ਦੀ, ਠੀਕ ਆ, ਤੁਸੀਂ ਆਪਦੇ ਕੰਮ ਕਰੋ ਜਾਂ ਉਹਨਾਂ ਦੇ ਰੀਜਨਲ ਏਰੀਆਜ਼ ਉਹਨਾਂ ਨੇ ਵੰਡੇ ਹੋਏ ਆ ਸਿਵਿਲਟੀ ਦੇ ਹਿਸਾਬ ਨਾਲ, ਲਾਈਕ ਸੁਪਰ ਰੀਜਨਲ ਏਰੀਆਜ਼, ਉਹ ਚ ਕਈ ਰਿਆਇਤਾਂ। ਜੇ ਤੁਸੀਂ ਆਲਰੇਡੀ ਮੂਵ ਨਹੀਂ ਹੋਏ ਆ ਸਾਊਥ ਆਸਟ੍ਰੇਲੀਆ, ਠੀਕ ਆ, ਤੇ ਓਬਵੀਅਸਲੀ ਤੁਸੀਂ ਜੋਬ ਆਪਣੀ ਫੀਲਡ ਚ ਲੱਭੋ ਤੇ ਉੱਥੇ ਵਰਕ ਕਰੋ, ਤੁਹਾਡੇ ਡਿਫਰੈਂਟਲੀ ਤੁਹਾਡੇ ਰਿਕੁਆਇਰਮੈਂਟਸ ਮੀਟ ਹੋਣਗੇ
ਜੀ।
ਤੇ ਨਰਸਿੰਗ ਕਿਹਾ ਨਾ ਇਹਨਾਂ ਨੇ,
ਹਾਂਜੀ
ਹਾਂਜੀ ਹਾਂਜੀ
ਬਿਲਕੁਲ ਐਨਰੋਲਡ ਨਰਸ ਡਿਪਲੋਮਾ ਕੀਤਾ ਹੈ ਨਾ। ਸੋ ਅਗਲਾ ਸਵਾਲ ਸਾਹਿਲ ਮੋਂਗਾ ਜੀ ਨੇ ਕੀਤਾ। ਇਸ ਤੋਂ ਪਹਿਲਾਂ ਰਵੀ ਦਲਾਲ ਜੀ ਨੇ ਨੰਬਰ ਮੰਗਿਆ ਜੀ, ਨੰਬਰ ਅਸੀਂ ਵੈਸੇ ਅਨਾਊਂਸ ਕੀਤਾ ਸੀਗਾ, ਮੈਂ ਫੇਸਬੁੱਕ ਦੇ ਉੱਤੇ ਜਿਹੜੀ ਲਾਈਵ ਵੀਡੀਓ ਦੇ ਕਮੈਂਟ ਸੈਕਸ਼ਨ ਚ ਵੀ ਦੱਸਿਆ, ਨੰਬਰ 02-85-99-28-11 ਹੈ ਜੀ ਨੰਬਰ। ਤੇ ਸਾਹਿਲ ਮੋਂਗਾ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਹੈਲੋ ਮੈਮ ਐਂਡ ਸਰ, ਹਾਊ ਆਰ ਯੂ? We are fine ji, very good. And can you please confirm 491 kinne time ch aa reya Victoria da, and koi vi kam kar sakda after getting visa, koi vi kam?
Haan ji dekho, pehli cheez te hai ki tanu Victoria di pehli requirement hai ki tanu job offer letter chahidi hai, theek hai, apni field ch. To obviously you expect karde ki tusi apni field ch kam karo
ji,
theek hai, te ਅੰਡਰਸਟੈਂਡਿੰਗ ਹੈ ਕਿ ਤੁਸੀਂ ਆਪਣੀ ਫੀਲਡ ਚ ਹੀ ਕਰੋਗੇ। ਦੂਜਾ ਜਿਹੜਾ ਤੁਸੀਂ ਕਹਿੰਦੇ ਕਿੰਨਾ ਟਾਈਮ ਲੱਗਦਾ, 3 ਮਹੀਨੇ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਆ ਅੱਜ ਦੀ ਡੇਟ ਚ ਵਿਕਟੋਰੀਆ ਦੇ ਸਟੇਟ ਨੋਮੀਨੇਸ਼ਨ ਪ੍ਰੋਸੈਸ ਕਰਨ ਦਾ, ਤੇ ਪਲੱਸ ਸਾਨੂੰ ਜਿਹੜੇ ਮਿਨੀਮਮ ਰਿਕੁਆਇਰਮੈਂਟ ਆ, ਜਿਹੜਾ ਮਿਨੀਮਮ ਇਨਕਮ ਥ੍ਰੈਸ਼ਹੋਲਡ ਆ 53,900, ਉਹਦਾ ਵੀ ਧਿਆਨ ਰੱਖਣਾ ਪੈਣਾ, ਠੀਕ ਹੈ? ਤੋ ਓਬਵੀਅਸਲੀ 3 ਮਹੀਨੇ ਅਗਰ ਤੁਸੀਂ ਪ੍ਰੋਸੈਸਿੰਗ ਟਾਈਮ ਦੇ ਮਗਰ ਆ, ਤੇ ਨੀਅਰਲੀ 3 ਮਹੀਨੇ ਲਾ ਰਿਹਾ।
ਜੀ ਜੀ ਬਿਲਕੁਲ। ਅਗਲਾ ਸਵਾਲ ਜਸ ਹੰਜਰਾ ਕਰ ਰਹੇ ਨੇ। ਇਸ ਤੋਂ ਪਹਿਲਾਂ ਜਸਪ੍ਰੀਤ ਢਿੱਲੋਹਰਾ ਨੇ ਹੈਲੋ ਕੀਤੀ ਹੈ ਜੀ।
ਜੀ
ਜਸ ਹੰਜਰਾ ਪੁੱਛ ਰਹੇ ਨੇ, ਕਹਿੰਦੇ ਸਰ ਜਸਪਾਲ ਹੀਅਰ, ਆਈ ਐਮ ਮੈਰਿਡ ਐਂਡ ਆਈ ਹੈਵ ਅਪਲਾਈਡ ਫਾਰ 190 ਨਿਊ ਸਾਊਥ ਵੇਲਸ ਔਨ 17th of December। ਤੇ ਇਹਨਾਂ ਨੇ ਅੱਗੇ ਪੁੱਛਿਆ, ਕਹਿੰਦੇ 2019 ਚ ਇਹਨਾਂ ਨੇ 80 points ਸੀਗੇ ਇਹਨਾਂ ਦੇ, ਇਨਕਲੂਡਿੰਗ ਸਟੇਟ ਫਾਰ ਮੋਟਰ ਮਕੈਨਿਕ ਐਂਡ ਐਮ ਲਿਵਿੰਗ ਇਨ ਵਿਕਟੋਰੀਆ, ਹਾਊ ਮਚ ਚੇਂਜਿਸ ਫਾਰ ਦਾ ਇਨਵੀਟੇਸ਼ਨ ਐਂਡ ਹਾਊ ਲੌਂਗ ਹੈਵ ਟੂ ਵੇਟ?
ਨਿਊ ਸਾਊਥ ਵੇਲਸ ਦੀ ਤਾਂ ਪਹਿਲਾਂ ਤੁਹਾਨੂੰ ਕਮਿਟਮੈਂਟ ਰਿਕੁਆਇਰਮੈਂਟ ਜਿਹੜੀਆਂ 6-190 ਦੀ ਆਕੂਪੇਸ਼ਨ ਲਈ ਉਹ ਮੀਟ ਕਰਨੀਆਂ ਪੈਣੀਆਂ। 80 points ਜਿਹੜੇ ਆ ਉਹ ਮੋਰ ਦੈਨ ਇਨਫ ਆ ਵੈਸੇ ਤੁਹਾਡੇ, ਠੀਕ ਆ? ਵੈਸੇ ਨਿਊ ਸਾਊਥ ਵੇਲਸ ਨੇ ਅਗਰ ਤੁਸੀਂ ਰਿਕੁਆਇਰਮੈਂਟ ਦੇਖੋ ਉਹਨਾਂ ਦੀ ਸਟੇਟ ਨੋਮੀਨੇਸ਼ਨ ਦੀਆਂ, ਤੇ ਉਹ ਕਮਿਟਮੈਂਟ ਮੰਗ ਰਹੇ ਆ ਉੱਥੇ ਰਹਿਣ ਦੀ, ਠੀਕ ਆ? ਤੇ ਵੈਸੇ 80 points ਤੇ ਤੁਹਾਨੂੰ ਇਨਵਾਈਟ ਸੁਣ ਆਉਣੀ ਚਾਹੀਦੀ ਹੈ।
ਜੀ ਜੀ ਬਿਲਕੁਲ। ਅੱਛਾ, ਗਗਨਦੀਪ ਕੌਰ ਅੱਗੇ ਕਹਿ ਰਹੇ, ਕਹਿੰਦੇ ਆਈ ਹੈਵ ਪ੍ਰੀਵੀਅਸਲੀ ਡਨ ਬੈਚਲਰ ਆਫ ਬਿਜ਼ਨਸ ਡਿਗਰੀ ਇਨ IT ਫਰੋਮ ਮੈਲਬਰਨ। ਇਹਨਾਂ ਦਾ ਸਵਾਲ ਅਸੀਂ ਸ਼ਾਮਿਲ ਕੀਤਾ ਸੀਗਾ, ਤੇ ਐਨਰੋਲਡ ਨਰਸ ਡਿਪਲੋਮਾ ਦੇ ਲਈ ਜਿਹੜਾ ਇਹਨਾਂ ਨੇ ਪੁੱਛਿਆ ਸੀ, ਹੈ ਨਾ?
ਹਾਂਜੀ
ਜੀ
ਹਾਂਜੀ।
ਤੇ ਅੱਗੇ ਸ਼ਾਇਦ ਇਹਨਾਂ ਨੇ ਪਹਿਲਾਂ ਪੁੱਛਿਆ ਜਾਂ ਉਸ ਤੋਂ ਬਾਅਦ ਪੁੱਛਿਆ, ਇਹਨਾਂ ਨੇ
ਇਹਨਾਂ ਨੇ ਬੈਚਲਰਸ ਕੀਤੀ ਹੈ ਤੇ ਪੜ੍ਹਨ ਲਈ ਜਾ ਰਹੇ ਸਾਊਥ ਆਸਟ੍ਰੇਲੀਆ, ਡੈਫੀਨਿਟਲੀ ਅ ਗੁੱਡ ਆਪਸ਼ਨ
ਜੀ। ਸਾਹਿਲ ਮੋਂਗਾ ਅੱਗੇ ਸਵਾਲ ਕਰ ਰਹੇ ਨੇ, ਕਹਿੰਦੇ ਸਰ 491 ਕਿੰਨੇ ਟਾਈਮ ਚ? ਇਹ ਮੇਰਾ ਖਿਆਲ ਆਪਾਂ ਸ਼ਾਮਿਲ ਕਰ ਚੁੱਕੇ ਹਾਂ ਜੀ ਇਹਨਾਂ ਦਾ ਸਵਾਲ। ਤੇ ਅਗਲਾ ਸਵਾਲ ਲਵਦੀਪ ਧਾਲੀਵਾਲ ਕਰ ਰਹੇ ਨੇ, ਕਹਿੰਦੇ ਮਾਈ ਸਕਿੱਲ ਆਕੂਪੇਸ਼ਨ ਸੋਫਟਵੇਅਰ ਟੈਸਟਰ ਐਂਡ ਆਈ ਹੈਵ 4 years ਐਂਡ 6 months ਐਕਸਪੀਰੀਅੰਸ ਇਨ ਆਸਟ੍ਰੇਲੀਆ ਇਨ ਸੋਫਟਵੇਅਰ ਟੈਸਟਿੰਗ, ਬਟ ਵੈਨ ਆਈ ਗੈਟ ਮਾਈ ਸਕਿੱਲ ਅਸੈਸਮੈਂਟ ACS ਅਥਾਰਿਟੀ ਡਿਡਕਟਡ ਮਾਈ ਫਸਟ ਟੂ ਈਅਰ ਐਕਸਪੀਰੀਅੰਸ। ਤੇ ਇਹਨਾਂ ਦਾ ਸਵਾਲ ਹੈ, ਕਹਿੰਦੇ is immigration consider my experience for 2 years 6 months or full experience?
ਹਾਂਜੀ, ਦੇਖੋ ਇਥੇ ਸੀ ਨਾ ਪਾਲਿਸੀ ਚ ਚੇਂਜਸ ਵੀ ਆਏ ਸੀ ਕਿ ACS ਭਾਵੇਂ ਤੁਹਾਡਾ ਐਕਸਪੀਰੀਅੰਸ ਕਰ ਦੇਵੇ, ਬਟ ਕੇਸ ਆਫਿਸਰ ਨੂੰ ਕੰਸੀਡਰ ਕਰਨਾ ਚਾਹੀਦਾ ਤੁਹਾਡਾ ਫੁੱਲ ਜਿਹੜਾ ਐਕਸਪੀਰੀਅੰਸ ਆ
ਜੀ।
ਇਹ ਹਲੇ ਵੀ ਇਹ ਗ੍ਰੇ ਏਰੀਆ ਵਾ, ਡਿਪੈਂਡ ਕਰਦਾ ਹੈ ਕਿ ਤੁਸੀਂ ਕਹਿ ਲੋ ਸੇਫੈਸਟ ਆਪਸ਼ਨ ਤੇ ਇਹ ਹੋਊਗਾ ਕਿ ਤੁਸੀਂ 19 years ਕਾਊਂਟ ਕਰੋ ਜਿੰਨੇ ਤੁਹਾਡੇ ਉੱਚ ਦਿਖਾ ਰਿਹਾ ਵਾ ACS ਦੀ ਸਕਿੱਲ ਅਸੈਸਮੈਂਟ ਦਿਖਾ ਰਿਹਾ। ਬਟ ਕੇਸ ਆਫਿਸਰ ਹੁਣ ਪਾਲਿਸੀ ਰੀਸੈਂਟ ਚੇਂਜਸ ਜਿਹੜਾ ਸੀ ਉਹ ਇਹ ਸੀ ਕਿ ਉਹਨਾਂ ਨੂੰ ਪੂਰਾ ਐਕਸਪੀਰੀਅੰਸ ਜਿਹੜਾ ਉਹ ਕੰਸੀਡਰ ਕਰਨਾ ਚਾਹੀਦਾ ਹੈ। ਹਾਲਾਂਕਿ ਸੇਫ ਰਹਿਣ ਦੇ ਪੱਖੋਂ ਇਹੀ ਐਡਵਾਈਸ ਦਿੱਤੀ ਜਾਂਦੀ ਆ ਕਿ ਜਿੰਨਾ ACS ਕਵੇ ਉਨਾ ਹੀ ਕਲੇਮ ਕਰੋ ਤੁਸੀਂ ਅੱਜ ਦੀ ਡੇਟ ਚ।
ਜੀ, ਅਗਲਾ ਸਵਾਲ ਜਸਪ੍ਰੀਤ ਢਿੱਲੋਂ ਦਾ ਲੈਂਦੇ ਹਾਂ, ਉਸ ਤੋਂ ਬਾਅਦ ਕਾਲਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਦੀ ਕਾਲ ਸ਼ਾਮਿਲ ਕਰਾਂਗੇ। ਜਸਪ੍ਰੀਤ ਢਿੱਲੋਂ ਪੁੱਛ ਰਹੇ ਨੇ, ਕਹਿੰਦੇ ਮਾਈ ਸਿਸਟਰ ਇਨ ਲਾਅ ਲਿਵਿੰਗ ਇਨ ਬ੍ਰਿਸਬੇਨ ਇਨ ਰੀਜੈਂਟਸ ਪਾਰਕ, ਪੋਸਟ ਕੋਡ ਕਹਿੰਦੇ ਹੈਗਾ ਆ 4118, ਕੈਨ ਵੀ ਕਲੇਮ ਹਰ ਪੁਆਇੰਟਸ?
ਦੇਖੋ ਤੁਸੀਂ ਅਗੇਨ ਮੈਨੂੰ ਟੌਪ ਆਫ ਹੈਡ ਤੇ ਯਾਦ ਨਹੀਂ ਹੈ ਮੈਨੂੰ ਤੁਹਾਡਾ ਕਿ ਅਗਰ ਰੀਜਨਲ ਚ ਆ ਕੇ ਨਹੀਂ
ਜੀ,
ਬਟ ਅਗਰ ਤੁਹਾਡੇ ਪੋਸਟ ਕੋਡ ਚ ਅਗਰ ਤੁਸੀਂ ਇਮੀ ਦੀ ਸਾਈਟ ਤੇ ਜਾਓ, ਤੁਸੀਂ ਪੋਸਟ ਕੋਡ ਰੀਜਨਲ ਏਰੀਆ ਤੇ ਤੁਸੀਂ ਸਰਟਨਲੀ ਕਲੇਮ ਕਰ ਸਕਦੇ ਹੋ।
ਜੀ ਜੀ, ਅੱਗੇ ਕਾਲਰ ਲੈਣੇ ਆ ਜੀ, ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ ਫੋਨ ਦੇ ਰਾਹੀਂ ਅਗਲੇ ਕਾਲਰ। ਤੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਪਿਛਲੇ ਸਾਲ ਹੋਇਆ ਸੀ 489 ਵੀਜ਼ਾ ਮੈਨੂੰ ਮਿਲਿਆ ਸੀਗਾ, ਤੇ ਮੈਨੂੰ ਸਾਲ ਹੋ ਗਿਆ 489 ਵੀਜ਼ੇ ਤੇ, ਪਰ ਸਰ ਮੈਂ ਇੰਡੀਆ ਤੋਂ 489 ਤੇ ਵੀਜ਼ੇ ਤੇ ਆਇਆ ਸੀ ਇੱਥੇ ਤੇ ਮੇਰੀ ਵਾਈਫ ਇੱਥੇ ਆ ਕੇ ਪ੍ਰੈਗਨੈਂਟ ਹੋ ਗਈ ਹੈ, ਪ੍ਰੈਗਨੈਂਟ ਹੈ ਤੇ ਮੈਂ ਇਨ ਕੇਸ ਮੈਂ ਉਹ ਕਲੇਮ ਨਹੀਂ ਕਰ ਪਾ ਰਿਹਾ ਇੱਥੇ ਪ੍ਰੈਗਨੈਂਸੀ ਹੈ ਤੇ ਉਹਨਾਂ ਨੂੰ ਮੈਂ ਇੰਡੀਆ ਭੇਜ ਦਿੱਤਾ ਹੈ ਤੇ ਇਹ ਜਿਹੜਾ ਟਾਈਮ ਉਹ ਇੰਡੀਆ ਰਹਿ ਰਹੇ ਨੇ ਸਰ ਉਹ ਜਦੋਂ ਮੈਂ 2 ਸਾਲ ਬਾਅਦ 487 ਅਪਲਾਈ ਕਰਨਾ ਹੈ ਉਹ ਮੈਨੂੰ ਉਹ ਮੈਂ ਇੰਡੀਵਿਜੁਅਲੀ ਕਰ ਸਕਦਾ ਹਾਂ ਜਾਂ ਉਹਨਾਂ ਨੂੰ ਵੀ ਇੱਥੇ 2 ਸਾਲ ਹੋਣਾ ਜ਼ਰੂਰੀ ਹੈ?
2 ਸਾਲ ਵੈਸੇ ਰਿਕੁਆਇਰਮੈਂਟ ਇਹ ਹੁੰਦੀ ਹੈ ਕਿ ਬੋਥ, ਬਟ ਲੇਕਿਨ ਐਸ ਲੌਂਗ ਐਸ ਮੇਨ ਐਪਲੀਕੈਂਟ ਜਿਹੜਾ ਤੁਸੀਂ ਕ੍ਰਾਈਟੇਰੀਆ ਸੈਟੀਸਫਾਈ ਕਰ ਰਹੇ ਹਾਂ 887 ਦਾ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ।
ਅੱਛਾ ਸਰ, ਉਹਨਾਂ ਨੂੰ ਤਾਂ ਨਹੀਂ 2 ਸਾਲ ਦੇ ਪੂਰਾ ਟਾਈਮ?
ਨਹੀਂ 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 ਸਰ,
ਮੇਰੀ ਵਾਈਫ ਨੂੰ
ਨਹੀਂ, ਮੇਨ ਐਪਲੀਕੈਂਟ ਤੁਸੀਂ ਹੈ ਨਾ?
ਠੀਕ ਹੈ, ਮੇਨ ਐਪਲੀਕੈਂਟ ਮੈਂ ਹੀ ਸਾਰਾ ਕੁਝ ਨੈਕਸਟ 887 ਅਪਲਾਈ ਕਰਨਾ ਹੈ,
ਕੋਈ ਪ੍ਰੋਬਲਮ ਨਹੀਂ।
ਇਸ ਸਰ ਮੈਨੂੰ ਕਿਸੇ ਏਜੰਟ ਨੇ ਮੈਨੂੰ ਗੁੰਮਰਾਹ ਕਰ ਦਿੱਤਾ ਹੈ ਜਿਹਦੇ ਕਰਕੇ ਉਹ ਕਹਿੰਦੇ ਉਹਨਾਂ ਦਾ ਵੀ ਹੋਣਾ ਇੱਥੇ ਜ਼ਰੂਰੀ ਹੈ
ਤੇ
ਮੈਂ ਕਨਫਿਊਜ਼ ਹੋ ਗਿਆ।
ਜ਼ਰੂਰੀ ਉਹਨਾਂ ਨੇ ਇਹ ਕਿਹਾ ਹੋਣਾ ਟਿਲ ਦ ਟਾਈਮ ਐਟ ਦ ਟਾਈਮ ਆਫ ਲੌਜਮੈਂਟ, ਬਟ ਸਟਿਲ ਅਗਰ ਤੁਸੀਂ ਮੇਨ ਐਪਲੀਕੈਂਟ ਇਹ ਰੂਲ ਹੈ 489 ਚ ਕਿ ਮੇਨ ਐਪਲੀਕੈਂਟ ਉਹ ਵੀ ਹੋ ਸਕਦੇ ਨੇ, ਠੀਕ ਹੈ, ਅਗਰ ਉਹ ਕ੍ਰਾਈਟੇਰੀਆ ਮੀਟ ਕਰਦੇ ਫੋਰ ਸਮ ਰੀਜ਼ਨ, ਅਗਰ ਤੁਸੀਂ ਕ੍ਰਾਈਟੇਰੀਆ ਮੀਟ ਨਹੀਂ ਕਰਦੇ, ਠੀਕ ਹੈ। ਹਾਲਾਂਕਿ ਤੁਸੀਂ ਕਿੰਨੀ ਦੇਰ ਲਈ ਪਲਾਨ ਕਰ ਰਹੇ ਹੋ ਉਹਨਾਂ ਨੂੰ ਸੈਂਡ ਕਰਨ ਲਈ?
ਸਰ ਇੰਡੀਆ ਉਹ ਚਲੇ ਗਏ ਨੇ, ਉਹ ਗਏ ਸੀ ਵਾਪਸ ਸਰ, ਕਿਉਂਕਿ ਮਾਰਚ ਵਿਚ ਡਿਊ ਡੇਟ ਸੀ ਤੇ ਆਫਟਰ 3 ਮੰਥ ਮੇ ਬੀ ਅਪ੍ਰੈਲ ਮਈ ਜੂਨ ਜੁਲਾਈ ਚ ਵਾਪਸ ਆਣਗੇ।
ਹਾਂਜੀ, ਠੀਕ ਹੈ, ਸ਼ੁਡ ਨਾਟ ਬੀ ਐਨ ਇਸ਼ੂ ਐਟ ਆਲ, ਨਹੀਂ ਪ੍ਰੋਬਲਮ ਆਵੇਗੀ ਮੈਮ।
ਅਗਲਾ ਸਵਾਲ ਸਿਮਰਨ ਕੌਰ ਕਰ ਰਹੇ ਨੇ, ਕਹਿੰਦੇ ਸਾਊਥ ਆਸਟ੍ਰੇਲੀਆ ਸਟੇਟ ਸਪਾਂਸਰਸ਼ਿਪ ਐਲੀਜੀਬਿਲਿਟੀ ਫਾਰ ਸੋਸ਼ਲ ਵਰਕਰ ਕੀ ਹੈ ਜੀ?
ਹਾਂਜੀ, ਅਗੇਨ ਸਾਨੂੰ ਸਟੇਟ ਦੇ ਰਿਕੁਆਇਰਮੈਂਟ ਜਿਹੜੇ ਆ ਉਹ ਮੀਟ ਕਰਨੇ ਪੈਣੇ ਆ, ਠੀਕ ਆ, ਵਿਚ ਇਜ਼ ਅਗਰ ਤੁਸੀਂ ਸਾਊਥ ਆਸਟ੍ਰੇਲੀਆ ਚ ਆਲਰੇਡੀ ਉਹਨਾਂ ਦੇ ਗ੍ਰੈਜੂਏਟ ਆ, ਤੁਹਾਨੂੰ ਪ੍ਰੋਸੈਸਿੰਗ ਮਿਲੂਗੀ। ਉਹਨਾਂ ਦੀ ਵੈਬਸਾਈਟ ਤੇ ਸਾਰਾ ਕ੍ਰਾਈਟੇਰੀਆ ਹੈਗਾ ਵਾ ਆਫ ਸਾਊਥ ਆਸਟ੍ਰੇਲੀਅਨ ਸਟੇਟ ਨੋਮੀਨੇਸ਼ਨ, ਤੁਸੀਂ ਰੀਡ ਕਰ ਸਕਦੇ ਹਾਂ
ਜੀ। ਕਮਲ ਪਰਮਾਰ ਹੋਰਾਂ ਦਾ ਸਵਾਲ ਲੈਂਦੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ
ਸ੍ਰੀ ਅਕਾਲ ਕਮਲ ਜੀ,
ਕਹਿੰਦੇ ਸਰ 186 ਡਾਇਰੈਕਟ ਐਂਟਰੀ ਬਾਰੇ ਦੱਸ ਦਿਓ ਕੀ ਪ੍ਰੋਸੈਸ ਹੈਗਾ ਉਹਦਾ?
ਅਗਰ ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੈਗੀ ਆ, ਡਿਪੈਂਡਿੰਗ ਔਨ ਆਕੂਪੇਸ਼ਨ, ਤੁਹਾਡੇ ਕੋਲ ਫੁੱਲ ਸਕਿੱਲ ਅਸੈਸਮੈਂਟ ਹੈਗੀ ਆ ਤੇ ਓਬਵੀਅਸਲੀ 186 ਕਿਹਾ ਨਾ ਇਹਨਾਂ ਨੇ?
ਹਾਂਜੀ
ਹਾਂਜੀ, ਤੇ ਇੰਪਲੋਇਰ ਓਬਵੀਅਸਲੀ ਤੁਹਾਨੂੰ ਰੈਡੀ ਸਪੋਂਸਰ ਕਰਨ ਲਈ, ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆਪਣੀ ਫੀਲਡ ਚ, ਇਹ ਮੇਨ ਰਿਕੁਆਇਰਮੈਂਟਸ ਨੇ। ਡਿਪੈਂਡ ਕਰਦਾ ਆਕੂਪੇਸ਼ਨ ਕਿਹੜੀ ਆ, ਤੁਸੀਂ ਸਕਿੱਲ ਅਸੈਸਮੈਂਟ ਕਰਾਈ ਆ, ਲੇਕਿਨ ਇਹਦੇ ਲਈ ਪ੍ਰੋਵਿਜ਼ਨਲ ਨਹੀਂ, ਫੁੱਲ ਸਕਿੱਲ ਅਸੈਸਮੈਂਟ ਚਾਹੀਦੀ ਹੋਗੀ ਤੁਹਾਨੂੰ ਡਾਇਰੈਕਟ ਐਂਟਰੀ ਲਈ
ਜੀ। ਅੱਗੇ ਅਮਨ ਸਿੰਘ ਸਾਡੇ ਨਾਲ ਬਣੇ ਹੋਏ ਨੇ ਫੇਸਬੁੱਕ ਵੀਡੀਓ ਤੇ, ਇੱਕ ਕਾਲਰ ਵੀ ਬਣੇ ਹੋਏ ਨੇ, ਕਾਲਰ ਨੂੰ ਕਹਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ, ਤੁਹਾਡਾ ਸਵਾਲ ਬਹੁਤ ਜਲਦੀ ਸ਼ਾਮਿਲ ਕਰਾਂਗੇ। ਅਮਨ ਸਿੰਘ ਪੁੱਛ ਰਹੇ ਨੇ, ਕਹਿੰਦੇ ਵਟ ਆਰ ਚਾਂਸਿਸ ਫਾਰ 190 EOI ਵਿਦ 70 ਪੁਆਇੰਟਸ ਮਾਰਕੀਟਿੰਗ ਸਪੈਸ਼ਲਿਸਟ ਇਨ ਕੁਈਨਜ਼ਲੈਂਡ?
70 ਪੁਆਇੰਟਸ ਇਜ਼ ਅ ਲੋ, ਆਈਲ ਬੀ ਓਨੈਸਟ,
ਜੀ
ਚਾਂਸਿਸ ਆ ਲੋ।
ਗੁਰਚਰਨ ਜੀ ਅੱਗੇ ਸਾਡੇ ਨਾਲ ਬਣੇ ਨੇ, ਨਿਊ ਸਾਊਥ ਵੇਲਸ ਨੋਮੀਨੇਸ਼ਨ ਕਦੋਂ ਓਪਨ ਹੋਏਗੀ ਜੀ?
ਕਿਹਦੀ ਗੱਲ ਕਰ ਰਹੇ ਨੇ ਸਬ ਕਲਾਸ, ਬਟ ਪਲੀਜ਼ ਥੋੜਾ ਐਲੈਬੋਰੇਟ ਕਰ ਦੋ ਪਲੀਜ਼ ਤੁਸੀਂ
ਜੀ। ਗੁਰਚਰਨ ਜੀ ਸਵਾਲ ਜਿਹੜਾ ਥੋੜਾ ਜਿਹਾ ਸਪਸ਼ਟ ਕਰੋ, ਉਦੋਂ ਤੱਕ ਅਸੀਂ ਕਾਲਰ ਦੀ ਕਾਲ ਲੈਂਦੇ ਹਾਂ ਤੇ ਉਸ ਤੋਂ ਬਾਅਦ ਤੁਹਾਡਾ ਸਵਾਲ ਲਵਾਂਗੇ। ਸਾਡੇ ਨਾਲ ਅਗਲੇ ਕਾਲਰ ਬਣੇ ਨੇ 013 ਤੋਂ, ਸਵਾਗਤ ਹੈ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿਚ, ਸਤਿ ਸ੍ਰੀ ਅਕਾਲ।
ਹੈਲੋ,
ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ, ਸਤਿ ਸ੍ਰੀ ਅਕਾਲ ਸਰ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਰ, ਮੇਰਾ ਨਾਮ ਜਸਪ੍ਰੀਤ ਹੈ। ਐਕਚੁਅਲੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ, ਮੇਰੀ ਸਿਸਟਰ ਇਨ ਲਾਅ ਮਤਲਬ ਰਹਿੰਦੇ ਆ ਰੀਜਨਲ ਏਰੀਏ ਚ, ਰਹਿੰਦੇ ਆ ਬ੍ਰਿਸਬੇਨ, ਰੀਜਨਲ ਏਰੀਆ ਇੱਦਾਂ ਨਹੀਂ ਆ, ਪਰ ਸਰ ਉਹ ਰੀਜਨ ਸਪਾਰਕ ਆ ਬ੍ਰਿਸਬੇਨ ਚ, ਜੇ ਆਪਾਂ ਵੈਸੇ ਗੂਗਲ ਤੇ ਪੋਸਟ ਕੋਡ ਪਾ ਕੇ ਸਰਚ ਕਰਦੇ ਆ ਫੇਰ ਤਾਂ ਹੋਮ ਅਫੇਅਰ ਦੀ ਸਾਈਟ ਤੇ ਮਤਲਬ ਉਹ ਰੀਜਨਲ ਏਰੀਆ ਚ ਅਕਾਊਂਟ ਹੁੰਦਾ ਆ, ਆਉਂਦਾ ਆ, ਹਨਾ। ਅਦਰਵਾਈਜ਼ ਆਪਾਂ ਵੈਸੇ ਉਹਨਾਂ ਦੀ ਸਾਈਟ ਖੋਲਦੇ ਆ ਹੋਮ ਅਫੇਅਰ ਦੀ, ਉੱਥੇ ਰੀਜਨਲ ਪੋਸਟ ਕੋਡ ਨੂੰ ਸਰਚ ਕਰਦੇ ਆ ਫੇਰ ਨਹੀਂ ਸ਼ੋ ਹੁੰਦਾ।
ਅਗਰ ਉਹ ਨਹੀਂ ਹੁੰਦਾ ਤੇ ਨਹੀਂ ਕਰ ਸਕਦੇ ਆ ਆਪਾਂ ਗੂਗਲ,
ਪ੍ਰੋਪਰ ਰੀਜਨਲ ਪੋਸਟ ਕੋਡ ਪਾਈਏ ਫੇਰ ਆਪਾਂ ਨੂੰ ਸ਼ੋ ਹੁੰਦਾ ਉਹਨਾਂ ਦੇ
ਸਿੰਪਲ
ਸਾਈਟ ਤੇ ਸ਼ੋ ਹੁੰਦਾ।
ਮੈਂ ਤੁਹਾਨੂੰ ਦੱਸਦਾ ਹਾਂ, ਠੀਕ ਹੈ, ਸਿੰਪਲ ਰੂਲ ਆ, ਠੀਕ ਹੈ, ਅਗਰ ਤੁਹਾਡਾ ਪੋਸਟ ਕੋਡ ਮਾਈਗ੍ਰੇਸ਼ਨ ਰੈਗੂਲੇਸ਼ਨ ਚ ਜੋ ਪੋਸਟ ਕੋਡ ਪ੍ਰਿਸਕ੍ਰਾਈਬ ਕੀਤੇ ਗਏ ਆ ਉਹ ਚ ਨਹੀਂ ਆ, ਠੀਕ ਹੈ, ਤੇ ਤੁਸੀਂ ਨਹੀਂ ਕਲੇਮ ਕਰ ਸਕਦੇ।
ਹਾਂਜੀ ਓਕੇ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਵੀ ਪਰ ਜਦੋਂ ਆਪਾਂ ਪੋਸਟ ਕੋਡ ਗੂਗਲ ਤੇ ਮੈਂ ਪਾਉਣੀ ਆ ਨਾ ਮਤਲਬ 4418 ਤਾਂ ਉਹ ਆਪਣਾ ਉੱਥੇ ਸਰ ਸ਼ੋ ਹੁੰਦਾ ਆ
ਡਿਪਾਰਟਮੈਂਟ
ਸਾਈਟ ਤੇ, ਜੇ ਆਪਾਂ ਬਾਏ ਪੋਸਟ ਕੋਡ ਸਰਚ ਕਰੀਏ।
ਡਿਪਾਰਟਮੈਂਟ ਕਦੀ ਵੀ ਗੂਗਲ ਸਰਚ ਤੋਂ ਇਹ ਡਿਟਰਮਿਨ ਨਹੀਂ ਕਰੂਗਾ ਕਿ ਤੁਹਾਡਾ ਏਰੀਆ ਰੀਜਨਲ ਆ ਕਿ ਨਹੀਂ, ਠੀਕ ਹੈ, ਸੋਰੀ ਟੂ ਸੇ ਦਿਸ, ਪਰ ਜੇ ਉਹ ਉਹਨਾਂ ਪੋਸਟ ਕੋਡ ਚ ਨਹੀਂ ਆ ਜਿਹੜੇ ਪ੍ਰਿਸਕ੍ਰਾਈਬਡ ਕੀਤੇ ਗਏ ਆ ਉਸ ਤੁਸੀਂ ਕਲੇਮ ਨਹੀਂ ਕਰ ਸਕਦੇ।
ਓਕੇ ਸਰ,
ਸੋਰੀ ਫੋਰ ਦਿਸ, ਮੈਨੂੰ ਪਤਾ ਮੈਂ ਨੈਗੇਟਿਵ ਆਨਸਰ ਦੇ ਰਿਹਾ, ਬਟ ਐਟ ਲੀਸਟ ਉਹ ਰਾਈਟ ਆਨਸਰ ਹੈ।
ਅਗਲਾ ਸਵਾਲ ਸਾਡੇ ਨਾਲ ਸਾਂਝਾ ਕਰ ਰਹੇ ਨੇ ਸੁਖ ਗੁਜਰਾਲ ਜੀ। ਇਹਨਾਂ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ,
ਸਤਿ ਸ਼੍ਰੀ ਅਕਾਲ ਸਰ ਜੀ।
ਕਹਿੰਦੇ ਆਈ ਗੋਟ 491 ਨੋਮੀਨੇਸ਼ਨ ਫਰੋਮ ਵਿਕਟੋਰੀਆ, ਆਈ ਹੈਵ 95 ਪੁਆਇੰਟਸ ਇਨ ਅਕਾਊਂਟਿੰਗ। ਆਈ ਵਾਂਟ ਟੂ ਆਸਕ ਯੂ ਸ਼ੁਡ ਆਈ ਵੇਟ ਫਾਰ 189 ਔਰ ਐਕਸੈਪਟ 491?
90 ਕਿੰਨੇ ਆ
ਇਨ੍ਹਾਂ ਦੇ? 95 ਪੁਆਇੰਟਸ ਐਸ ਯੂ ਅਕਾਊਂਟਿੰਗ।
ਆਈ ਥਿੰਕ ਯੂ ਸ਼ੁਡ ਟੇਕ 491 ਐਸ ਐਨ ਆਪਸ਼ਨ, ਕਿਉਂਕਿ ਜਿਹੜੇ ਨਵੇਂ ਪੁਆਇੰਟਸ ਐਲੋਕੇਸ਼ਨ ਹੋਇਆ ਹੈ ਅਕਾਊਂਟੈਂਟ ਦੀ ਹਾਇਰ ਪੁਆਇੰਟਸ ਤੇ ਹੋਣੀ ਆ 189 ਦੀ ਜਿਹੜੀ ਇਨਵਾਈਟ ਆ, ਤੇ ਜੇ ਤੁਹਾਨੂੰ ਇਨਵਾਈਟ ਨਹੀਂ ਆਈ ਯੂ ਸ਼ੁਡ ਟੇਕ 491 ਐਸ ਐਨ ਆਪਸ਼ਨ
ਜੀ। ਉਸ ਤੋਂ ਬਾਅਦ ਅਗਲਾ ਸਵਾਲ ਸੁਖ ਸਿੰਘ ਕਰ ਰਹੇ ਨੇ, ਇਨ੍ਹਾਂ ਨੇ ਪੁੱਛਿਆ ਕਹਿੰਦੇ ਮੈਂ ਐਜ਼ ਅ ਕਿਚਨ ਕੈਬਨਿਟ ਮੇਕਰ ਔਨ 482 ਵੀਜ਼ਾ ਤੇ 1 ਸਾਲ ਤੋਂ ਕੰਮ ਕਰ ਰਿਹਾ ਜੀ। ਇੰਗਲਿਸ਼ ਕੰਪਨੀ ਨੇ ਮੈਨੂੰ ਸਪਾਂਸਰ ਕੀਤਾ ਸੀ, 4 ਸਾਲ ਦਾ ਵੀਜ਼ਾ ਹੈ ਹੁਣ। ਆਫਟਰ 2 ਈਅਰ PR 186 ਵੀਜ਼ਾ ਲੌਜ ਹੋ ਜਾਵੇਗਾ ਜੇ ਆਕੂਪੇਸ਼ਨ ਸ਼ਾਰਟ ਟਰਮ ਦੇ ਵਿੱਚ ਚਲੀ ਜਾਵੇਗੀ?
ਸ਼ਾਰਟ ਟਰਮ ਚ ਹੋਗਾ ਤਾਂ ਨਹੀਂ ਹੋਗਾ,
ਸਟਿਲ ਕੈਨ ਅਪਲਾਈ 186 ਪੁੱਛ ਰਹੇ ਨੇ।
ਅਗਰ ਸ਼ਾਰਟ ਟਰਮ ਚ ਆ
ਜੀ ਜੀ। ਤੇ ਅਗਲਾ ਸਵਾਲ ਸਿਮਰਨ ਕੌਰ, ਮੇਰਾ ਖਿਆਲ ਇਹਨਾਂ ਨੇ ਪਹਿਲਾਂ ਸਾਡੇ ਨਾਲ ਸਾਂਝ ਬਣਾ ਲਈ ਸੀਗੀ, ਥੈਂਕਸ ਕਹਿ ਰਹੇ ਨੇ, ਥੈਂਕ ਯੂ ਸਰ। ਕਹਿੰਦੇ ਆਈ ਐਮ ਨਾਟ ਗ੍ਰੈਜੂਏਟ ਆਫ ਸਾਊਥ ਆਸਟ੍ਰੇਲੀਆ, ਸੋਸ਼ਲ ਵਰਕਰ ਐਜ਼ ਹੈਵ ਡਨ ਫਰੋਮ ਨਿਊ ਸਾਊਥ ਵੇਲਸ, ਸੋ ਕੁਡ ਯੂ ਪਲੀਜ਼ ਟੈਲ ਮੀ ਹਾਊ ਟੂ ਐਲੀਜੀਬਲ ਫਾਰ ਸਾਊਥ ਆਸਟ੍ਰੇਲੀਆ 190 ਤੇ 491?
ਤੁਸੀਂ ਉੱਥੇ ਸਟੱਡੀ ਕਰੋ ਜਾਂ ਵਰਕ ਕਰੋ, ਠੀਕ ਆ, ਉਹੀ ਰਿਕੁਆਇਰਮੈਂਟ ਹੈ ਸਾਊਥ ਆਸਟ੍ਰੇਲੀਆ ਦੀ। ਸਾਊਥ ਆਸਟ੍ਰੇਲੀਆ ਨੇ ਕੀ ਕੀਤਾ ਹੈ, ਅਗਰ ਤੁਸੀਂ ਉਹਨਾਂ ਦੇ ਗ੍ਰੈਜੂਏਟ ਨਹੀਂ ਆ ਜਾਂ ਤੁਸੀਂ ਉੱਥੇ ਨਹੀਂ ਰਹਿ ਰਹੇ, ਉੱਥੇ ਵਰਕ ਨਹੀਂ ਕੀਤਾ, ਤੇ ਤੁਹਾਡੇ ਲਈ ਰਿਕੁਆਇਰਮੈਂਟਸ ਕਾਫੀ ਹਾਈ ਨੇ। ਪਹਿਲਾਂ ਤੁਸੀਂ ਜਾ ਕੇ ਉਹਨਾਂ ਨੂੰ ਕਮਿਟਮੈਂਟ ਸ਼ੋ ਕਰੋ, ਉਸ ਤੋਂ ਬਾਅਦ ਹੀ ਤੁਸੀਂ ਐਲੀਜੀਬਲ ਹੋ ਗਏ
ਜੀ। ਤੇ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਨੰਬਰ ਹੈ ਜੀ 053 ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਡਮ ਜੀ, ਸਤਿ ਸ਼੍ਰੀ ਅਕਾਲ ਸਰ ਜੀ,
ਸਤਿ ਸ਼੍ਰੀ ਅਕਾਲ ਜੀ।
ਸਰ ਜੀ ਮੈਂ 491 ਵਿਕਟੋਰੀਆ ਦਾ ਪੁੱਛਣਾ ਸੀਗਾ ਜੀ, ਉਹਦੀ ਪੁਆਇੰਟ ਰਿਕੁਆਇਰਮੈਂਟ ਕਿੰਨੀ ਹੋਏਗੀ?
ਪੁਆਇੰਟ ਰਿਕੁਆਇਰਮੈਂਟ ਵੈਸੇ ਤਾਂ ਮਿਨੀਮਮ ਪਾਸ ਜਿਹੜੀ ਆ ਉਹ 65 ਹੀ ਆ, ਠੀਕ ਹੈ, ਪਰ ਤੁਹਾਡੇ ਪੁਆਇੰਟਸ ਕਿੰਨੇ ਬਣ ਰਹੇ ਆ ਤੇ ਆਕੂਪੇਸ਼ਨ ਕਿਹੜੀ ਆ?
ਸਰ 85 ਪੁਆਇੰਟਸ ਆ, ਐਨਐਸਐਸ ਪ੍ਰੋਗਰਾਮਰ।
ਠੀਕ ਹੈ ਠੀਕ ਹੈ, ਤੁਸੀਂ ਪਾਈ ਕਦੋਂ ਸੀ ਇਹਦੀ? ਹੈਲੋ
ਸਰ ਮੈਂ ਅਪਲਾਈ ਕਰਨਾ ਜੀ।
ਠੀਕ ਹੈ, 85 ਇਜ਼ ਗੁੱਡ ਇਨਫ, ਠੀਕ ਆ। ਤੁਹਾਡੇ ਕੋਲ ਜੋਬ ਆਫਰ ਲੈਟਰ ਜਾਂ ਕੁਛ ਹੈਗਾ ਹੈ ਇਹਦਾ 491 ਦਾ, ਜਾਂ ਰਿਲੇਟਿਵ ਸਪਾਂਸਰ ਦੇ ਪਾ ਰਹੇ ਤੁਸੀਂ?
ਹਾਂਜੀ ਸਰ ਮੈਂ ਜੋਬ ਆਫਰ ਪਾ ਰਹੇ।
ਅੱਛਾ, ਜੋਬ ਆਫਰ ਲੈਟਰ ਹੈਗੀ ਆ, ਠੀਕ ਆ। 85 ਪੁਆਇੰਟਸ ਤੇ ਦੇਖੋ, ਸ਼ੋਰ ਸ਼ਾਰਟ ਤੇ ਅੱਜ ਦੀ ਡੇਟ ਚ ਕੋਈ ਵੀ ਨਹੀਂ ਕਹਿ ਸਕਦੀ ਤੁਹਾਡੀ ਸਰਟਨ ਇਨਵਾਈਟ ਆਊਗੀ, ਬਟ 85 ਤੇ ਕਿਉਂਕਿ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਆ, 491 ਆਉਣ ਦੇ ਚਾਂਸਿਸ ਹੈਗੇ ਆ, ਹਾਈ ਆ। ਜੋਬ ਆਫਰ ਲੈਟਰ ਦਾ ਥੋੜਾ ਧਿਆਨ ਰੱਖਿਓ। ਹੈਲੋ
ਸਰ, ਇਹਦੇ ਵਿੱਚ ਪੁਆਇੰਟ ਕੰਸੀਡਰ ਕਰ ਰਹੇ ਕਿ ਮਤਲਬ ਪੁਆਇੰਟ ਇੰਨੀ ਚਾਹੀਦੀ ਹੈ ਕਿ ਜਾਂ ਇਸ ਤੋਂ ਘੱਟ ਵੱਧ?
ਨਹੀਂ, ਇਹ ਤਾਂ ਕਿਉਂਕਿ ਪ੍ਰੋਗਰਾਮ ਦਾ ਆਕੂਪੇਸ਼ਨ ਆ, ਠੀਕ ਆ, ਇਹ ਚ ਹਾਇਰ ਦਾ ਬੈਟਰ, ਠੀਕ ਆ, ਬਟ 85 ਦਾ ਲਾਈਕ ਡਿਬੇਟੇਬਲ ਆ, ਲੇਕਿਨ ਕਿਉਂਕਿ ਜੋਬ ਆਫਰ ਲੈਟਰ ਤੁਹਾਡੀ ਰਿਕੁਆਇਰਮੈਂਟ ਦੂਜੀਆਂ ਮੈਟ ਆ, ਤੁਹਾਡੇ ਚਾਂਸਿਸ ਹੈਗੇ ਆ। ਜੋਬ ਆਫਰ ਲੈਟਰ ਦਾ ਸਿਰਫ ਇੱਕ ਧਿਆਨ ਰੱਖਿਓ ਕਿ ਓਬਵੀਅਸਲੀ ਰੀਜਨਲ ਤੋਂ ਹੋਵੇ ਤੇ ਉਹ ਜੈਨੂਇਨ ਕੰਪਨੀ ਹੋਵੇ ਜਿਹੜੀ ਤੁਹਾਨੂੰ ਜੋਬ ਆਫਰ ਲੈਟਰ ਦੇ ਰਹੀ ਹੈ।
ਅਗਲਾ ਸਵਾਲ ਹਰਜਿੰਦਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ, ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਕਹਿੰਦੇ ਕੈਨ ਵੀ ਅਪਲਾਈ 187 ਵੀਜ਼ਾ ਰਿਫਿਊਜ਼ਲ ਇਨ ਫੈਡਰਲ ਕੋਰਟ ਵਿਦਆਊਟ ਇੰਪਲੋਇਰ ਸਪੋਰਟ, ਵਟ ਇਜ਼ ਪ੍ਰੋਸੈਸਿੰਗ ਟਾਈਮ 489 ਵੀਜ਼ਾ ਐਜ਼ ਸ਼ੈਫ?
187 ਤੁਹਾਡਾ ਰੀਜਨਲ ਇੰਪਲੋਇਰ ਸਪੋਂਸਰਡ ਜਿਹੜਾ ਵੀਜ਼ਾ ਹੈ, ਅਗਰ ਤੁਹਾਡੇ ਇੰਪਲੋਇਰ ਹੈ ਹੀ ਨਹੀਂ ਤੁਹਾਡੇ ਸਪੋਰਟ ਚ, ਤੁਹਾਡੀ ਨੋਮੀਨੇਸ਼ਨ, ਹੁਣ ਮੈਂ ਕੇਸ ਨਹੀਂ ਦੇਖਿਆ, ਬਟ ਅਗਰ ਤੁਹਾਡੀ ਨੋਮੀਨੇਸ਼ਨ ਅਪਰੂਵ ਨਹੀਂ ਹੋਈ ਹੈ ਤੇ ਨੋਮੀਨੇਸ਼ਨ ਚ ਕੋਈ ਪ੍ਰੋਬਲਮ ਆ, ਤੇ ਤੁਹਾਡੇ ਕੋਲ ਲੈਗਸ ਨਹੀਂ ਹੁੰਦੇ ਸਟੈਂਡ ਹੋਣ ਨੂੰ, ਭਾਵੇਂ ਫੈਡਰਲ ਸਰਕਿਟ ਕੋਰਟ ਹੋਵੇ ਭਾਵੇਂ ਟ੍ਰਾਈਬਿਨਲ ਹੋਵੇ, ਠੀਕ ਆ, ਲੌਜ ਤੁਸੀਂ ਕਰ ਵੀ ਦੋ, ਪਰ ਉਹਦਾ ਐਂਡ ਰਿਜ਼ਲਟ ਕੀ ਹੋਊਗਾ? ਪਹਿਲੀ ਗੱਲ ਤੇ ਤੁਹਾਨੂੰ ਜਿਹੜੇ ਇਮੀਗ੍ਰੇਸ਼ਨ ਦੇ ਲੋਇਰ ਦੇ ਚਾਰਜਸ, ਤੁਹਾਡੇ ਲੋਇਰ ਚਾਰਜਸ ਇਟ ਵਿਲ ਆਲ ਬੀ ਅ ਵੇਸਟ, ਅਗਰ ਤੁਹਾਡੇ ਗਰਾਊਂਡਸ ਜਿਹੜੇ ਆ ਉਹ ਸਟਰੋਂਗ ਨਹੀਂ ਆ, ਠੀਕ ਹੈ, ਡਿਪੈਂਡ ਕਰਦਾ ਸਰਕਮਸਟੈਂਸਿਸ ਕੀ ਆ, ਬਟ ਅਗਰ ਇੰਪਲੋਇਰ ਨਾਲ ਨਹੀਂ ਆ ਤੇ ਇਸ ਵੀਜ਼ੇ ਦਾ ਨਾ ਹੀ ਇੰਪਲੋਇਰ ਸਪੌਂਸਰਡ ਵੀਜ਼ਾ ਹੈ
ਜੀ,
ਤੇ ਤੁਸੀਂ ਆਪ ਸੋਚ ਲਓ ਕਿ ਉਹਦਾ ਰਿਜ਼ਲਟ ਕੀ ਹੋਣਾ।
ਬਿਲਕੁਲ ਬਿਲਕੁਲ। ਤੇ ਰਣਬੀਰ ਜੀ, ਸਾਡੇ ਕੋਲ ਜਲਦੀ ਜਲਦੀ ਚ ਥੋੜੇ ਜਿਹੇ ਜਿਹੜੇ ਸਵਾਲ ਪਹੁੰਚੇ ਉਹ ਲਵਾਂਗੇ ਤੇ ਇੱਕ ਕਾਲਰ ਬਣੇ ਨੇ, ਕੋਸ਼ਿਸ਼ ਕਰਾਂਗੇ ਜੇ ਇੰਨੇ ਕੁ ਸਮੇਂ ਦੌਰਾਨ ਅਸੀਂ ਉਹਨਾਂ ਨੂੰ ਲੈ ਸਕੇ। ਜਸਦੀਪ ਪੁੱਛ ਰਹੇ ਨੇ, ਆਈ ਹੈਵ ਡਨ ਬੈਚਲਰ ਆਫ ਬਿਜ਼ਨਸ ਐਂਡ ਵਾਂਟ ਟੂ ਡੂ ਟ੍ਰੇਡ ਕੋਰਸ ਜੀ। ਇਹ ਮੇਰਾ ਖਿਆਲ ਸਵਾਲ ਇਹਨਾਂ ਦਾ ਇਹੀ ਆ ਕਿ ਬੈਚਲਰ ਆਫ ਬਿਜ਼ਨਸ ਇਹਨਾਂ ਨੇ ਕੀਤੀ ਹੋਈ ਹੈ,
ਸਾਰੇ ਕਰ ਰਹੇ ਹਨ ਟ੍ਰੇਡ ਕੋਰਸ, ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਤੁਸੀਂ ਯਾ ਅਪਲਾਈ ਕਰ ਰਹੇ ਹੋਣੇ ਜਾਂ ਕਰਨਾ ਹੈ
ਜੀ,
2 ਸਾਲ ਤੁਹਾਨੂੰ ਮਿਲਨੇ ਆ। ਯੈਸ, ਟ੍ਰੇਡ ਕੋਰਸ ਸਾਰੇ ਕਰ ਰਹੇ ਹਾਂ, ਠੀਕ ਆ। ਡਿਪੈਂਡ ਕਰਦਾ ਤੁਸੀਂ ਪੁਆਇੰਟਸ ਕਿੰਨੇ ਲੈ ਸਕਦੇ ਆ
ਜੀ,
ਟ੍ਰੇਡ ਕੋਰਸ ਉਹ ਚੁਣੇ ਹੋ ਜਿਸ ਤੁਸੀਂ ਜੋਬ ਕਰ ਸਕਦੇ ਹੋ ਤੇ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹਾਂ
ਜੀ। ਸਾਡੇ ਨਾਲ ਕਾਲਰ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਸ਼ਾਮਿਲ ਕਰਦੇ ਆ, ਇਹ ਆਖਰੀ ਕਾਲ ਹੋਏਗੀ, ਅਸੀਂ ਹੋਰ ਕਾਲਸ ਨਹੀਂ ਲੈ ਪਾਵਾਂਗੇ ਅੱਜ ਦੇ ਪ੍ਰੋਗਰਾਮ ਨੂੰ, ਥੋੜਾ ਜਿਹਾ ਅਸੀਂ ਸ਼ਾਰਟ ਕਰਕੇ ਚੱਲ ਰਹੇ ਹਾਂ। ਤੇ ਕਾਲਰ ਬਣੇ ਹੋਏ ਨੇ, ਅੱਗੇ ਸ਼ਾਮਿਲ ਕਰਦੇ ਜੀ, ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ।
ਹਾਂਜੀ ਮੈਡਮ, ਸਤਿ ਸ੍ਰੀ ਅਕਾਲ, ਮੈਂ ਰਵੀ ਬੋਲ ਰਿਹਾ ਮੈਡਮ ਸਿਡਨੀ ਤੋਂ।
ਹਾਂਜੀ ਹਾਂਜੀ ਰਵੀ ਜੀ, ਕੀ ਸਵਾਲ ਹੈ?
ਮੈਡਮ ਮੈਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਤਾਂ ਐਕਸਟੈਂਸ਼ਨ 28 ਸਤੰਬਰ ਕੋ। ਬੈਚਲਰ ਮਤਲਬ ਬੈਚਲਰ ਕਰ ਰਹਾ ਮੈਡਮ, ਬੀਚ ਮੇ ਸਬਜੈਕਟ ਬਚੇ, ਔਰ ਸਾਥ ਮੇ ਵਾਈਫ ਕਾ ਵੀ ਨਾਮ ਐਡ ਕੀਤਾ ਹੈ ਐਜ਼ ਅ ਸਪਾਊਸ, ਵਾਈਫ ਆਫਸ਼ੋਰ ਹੈ। ਮੈਡਮ ਬੀਚ ਮੇ ਮੈਂ ਬ੍ਰੀਦਿੰਗ ਵੀ ਲੈ ਕੇ ਇੰਡੀਆ ਚਲਾ ਗਿਆ ਥਾ, ਅਬ ਵਾਪਿਸ ਆਸਟ੍ਰੇਲੀਆ ਆ ਗਿਆ ਮੈਡਮ, ਤੋ ਅਭੀ ਤੱਕ ਮਤਲਬ ਕੋਈ ਰਿਜ਼ਲਟ ਨਹੀਂ ਆਇਆ।
ਆਪਨੇ ਜੋ ਬੋਲਾ ਕਿ ਬੈਚਲਰਸ ਆਪ ਕਰ ਰਹੇ ਹੋ, ਬੈਚਲਰਸ ਕਿਸ ਫੀਲਡ ਮੇ ਹੈ?
ਅਕਾਊਂਟਿੰਗ ਮੇ ਹੈ ਸਰ।
ਅਕਾਊਂਟਿੰਗ ਮੇ? ਆਪਨੇ ਪਹਿਲੇ ਕਿਆ ਕੀਆ?
12 ਸਬਜੈਕਟ ਪਹਿਲੇ ਮੈਨੇ ਡਿਪਲੋਮਾ, ਐਡਵਾਂਸ ਡਿਪਲੋਮਾ ਕੀਤਾ ਸਰ।
ਕਿਸ ਮੇ? ਬਿਜ਼ਨਸ ਮੇ ਜਾਂ ਅਕਾਊਂਟਿੰਗ ਮੇ?
ਪਹਿਲੇ ਮੈਂ ਲੀਡਰਸ਼ਿਪ ਐਂਡ ਮੈਨੇਜਮੈਂਟ ਮੇ ਕੀਤਾ।
ਲੀਡਰਸ਼ਿਪ ਐਂਡ ਮੈਨੇਜਮੈਂਟ। ਦੇਖਿਏ, ਪਹਿਲੀ ਬਾਤ ਤੋਂ ਆਪਨੇ ਬੋਲਾ ਮੈਨੇ 24 ਸਪਟੈਂਬਰ ਕੋ ਅਪਲਾਈ ਕੀਆ, ਰਾਈਟ? 28 सितंबर को आपने अप्लाई किया। नॉर्मली आप बोले अक्टूबर नवंबर दिसंबर, जैन 4 महीने हो गए, प्रोसेसिंग टाइम आज की डेट में 3 से 4 महीने है, तो कुछ अनयूजल नहीं है।
लेकिन आप एक चीज और ना, बीच में मैं नवंबर के एंड में मैंने ब्रिजिंग बी वीजा ले लिया था और मैं इंडिया चला गया था,
तो उसकी कोई प्रॉब्लम नहीं है एज लॉन्ग एज आप लोग। हाँ जी, उसकी कोई प्रॉब्लम
बी पे सर, मेरे को 26 फेब तक मुझे मल्टीपल एंट्रीज है, तो मेरा रिजल्ट 26 फेब के बाद आएगा या पहले आएगा?
ये तो जो ये जो चीज है जो आपने ब्रिजिंग उन्होंने दिया है, वैसे तो आपका फेब से पहले आना चाहिए, बट इसका मतलब ये नहीं कि गारंटीड है कि आपका फेब तक ही डिसीजन आएगा। आपने सारे डॉक्यूमेंट्स उसमें अटैच किए हैं? मेडिकल्स हो गए आपके?
मेडिकल्स दोनों, मेरा भी वाइफ का दोनों का हो गया था, वाइफ को जो है मैं उनको।
तो आपने जीटी स्टेटमेंट सब लगाया है उसपे? जीटी स्टेटमेंट आपके
एवरीथिंग।
हाँ, अगर आपने डिसीजन रेडी लगाया तो आपका। हाँ जी,
आई
तो उन्होंने
मांगा नहीं
सर, ठीक है, क्योंकि आपने पिछले 6 महीने में डिप्लोमा से आया, कोर्स किया, सेट 4 से आया, तो उसकी जरूरत नहीं है, ठीक है। लेकिन अगर आपने सब कुछ लगाया हुआ है, देयर इज नथिंग टू वरी अबाउट, ठीक है। जीटी स्टेटमेंट बस थोड़ा ढंग का हो तो वीजा ग्रांट बैचलर्स में आज के डेट में वीजा ग्रांट आ रही है, ठीक है
जी।
ओके, थैंक यू,
ठीक है, गुड लक सर, गुड लक।
ਤੇ ਰਣਬੀਰ ਜੀ, ਸਮਾਂ ਜਿਹੜਾ ਉਹ ਸਮਾਪਤ ਹੈ, ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਥੋੜਾ ਜਿਹਾ ਸੀ,
3-4 ਹੈਗੇ ਸੀ ਆਪਾਂ
ਜੀ। ਸਾਡੇ ਨਾਲ ਸਤਵੀਰ ਵੇਨੇਵਾਲ ਜੁੜੇ ਹੋਏ ਨੇ, ਉਹਨਾਂ ਦਾ ਸਵਾਲ ਸ਼ਾਮਿਲ ਕਰ ਲੈਂਦੇ ਹਾਂ ਔਰ ਅਸੀਂ ਕਾਲਰ ਨੂੰ ਕਹਾਂਗੇ ਸਾਡੇ ਨਾਲ ਕਾਲ ਨਹੀਂ ਲੈ ਪਾਵਾਂਗੇ, ਇਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਹਾਂ। ਤੇ ਸਤਵੀਰ ਪੁੱਛ ਰਹੇ ਨੇ, ਕਹਿੰਦੇ ਕੈਨ ਯੂ ਪਲੀਜ਼ ਟੈਲ ਮੀ ਦ ਪ੍ਰੋਸੈਸਿੰਗ ਟਾਈਮ ਆਫ ਸਟੂਡੈਂਟ ਡਿਪੈਂਡੈਂਟ ਵੀਜ਼ਾ ਇਨ ਆਸਟ੍ਰੇਲੀਆ?
ਓਕੇ, ਡਿਪੈਂਡਸ ਤੁਸੀਂ ਕੋਰਸ ਕਿਹੜਾ ਕਰ ਰਹੇ ਹੋ ਪਹਿਲੀ ਗੱਲ, ਠੀਕ ਆ, ਤੇ ਡਿਪੈਂਡਸ ਤੁਸੀਂ ਡਿਸੀਜਨ ਰੈਡੀ ਐਪਲੀਕੇਸ਼ਨ ਪਾਈ ਹੈ ਕਿ ਨਹੀਂ। ਇਹ ਰੇਂਜ 2 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਹ ਚੱਲ ਰਿਹਾ, ਅਗਰ ਤੁਸੀਂ ਡਿਪਲੋਮਾ ਜਾਂ ਸਰਟ 3 ਜਾਂ ਸਰਟ 4 ਕਰ ਰਹੇ ਹਾਂ, ਠੀਕ ਆ, ਉਹਦਾ ਪ੍ਰੋਸੈਸਿੰਗ ਟਾਈਮ ਬਹੁਤ ਹਾਈ ਆ। ਤੇ ਜੇ ਆਪਾਂ ਬੈਚਲਰਸ ਜਾਂ ਮਾਸਟਰਸ ਕਰ ਰਹੇ ਹਾਂ, ਇਹ ਕੋਈ ਸੈਟ ਰੂਲ ਨਹੀਂ ਆ, ਬਟ ਆਮ ਦੇਖਣ ਚ ਆਇਆ ਕਿ ਬੈਚਲਰਸ ਤੇ ਮਾਸਟਰਸ ਵਾਲਿਆਂ ਨੂੰ ਵੀਜ਼ਾ ਜਿਹੜਾ ਹੈ ਉਹ ਜਲਦੀ ਮਿਲ ਰਿਹਾ, ਹਾਲਾਂਕਿ ਕਈ ਸਟੋਰੀਜ਼ ਇਹ ਵੀ ਆਈਆਂ ਕਿ 12 ਮਹੀਨੇ ਉਹਨਾਂ ਨੂੰ ਵੀ ਲੱਗ ਰਿਹਾ, ਠੀਕ ਆ। ਇੱਕ ਐਡਵਾਈਸ ਇਹਦੇ ਤੇ, ਇਹ ਬਹੁਤ ਫਰਸਟ੍ਰੇਟਿੰਗ ਹੈ ਕਿ ਤੁਸੀਂ ਇੱਥੇ ਆ ਤੇ ਤੁਹਾਡੇ ਜਿਹੜੇ ਵਾਈਫ ਉੱਥੇ ਨੇ, ਠੀਕ ਹੈ, ਡਿਸੀਜਨ ਰੈਡੀ ਐਪਲੀਕੇਸ਼ਨ ਲਾਓ, ਜਿੰਨਾ ਪ੍ਰੋਸੈਸਿੰਗ ਟਾਈਮ ਤੁਹਾਨੂੰ ਈਮੇਲ ਅਕਾਊਂਟ ਚ ਦੇਖਦਾ ਹੈ, ਉਸ ਤੋਂ ਬਾਅਦ ਕਰਟਸੀ ਈਮੇਲ ਜਾਂ ਕਾਲਸ ਕਰਨੇ ਫਾਲੋਅਪ ਕਰਨਾ ਸ਼ੁਰੂ ਕਰੋ ਡਿਪਾਰਟਮੈਂਟ ਦੇ ਨਾਲ
ਜੀ। ਅਗਲਾ ਸਵਾਲ ਜਲਦੀ ਜਲਦੀ ਗੁਰਮੁਖ ਖਾਂਡਾ ਦਾ ਲੈਂਦੇ ਹਾਂ। ਆਈ ਐਮ ਅ ਵਾਲ ਐਂਡ ਫਲੋਰ ਟਾਇਲਰ ਔਨ 482 ਫਰੋਮ ਲਾਸਟ 1.5 5 years, यानी 1.5 साल तो कैन आई स्टिल अप्लाई फॉर 119 न्यू साउथ वेल्स? करंटली आई एम लिविंग इन विक्टोरिया.
482 तो तुम कर सकते हैं, कोई प्रॉब्लम नहीं है, बट एक यदि रिक्वायरमेंट देख लो न्यू साउथ वेल्स आज की डेट से कमिटमेंट मांग रहा है, फिर तुम ਉਥੋਂ ਦੇ ਵਸੀ ਕਿਆ ਰਹਿਣ ਵਾਲੇ ਹੋਣੇ ਚਾਹੀਦੇ ਆ
ਜੀ. ਸ਼ਵੇਤਾ ਸ਼ਰਮਾ ਦਾ ਸਵਾਲ ਹੈ, ਆਈ ਡਿਡ ਬੀਐਸਸੀ ਨਰਸਿੰਗ ਇਨ ਇੰਡੀਆ, ਨਾਓ ਆਈ ਐਮ ਡੂਇੰਗ ਮਾਸਟਰਸ ਇਨ ਪਬਲਿਕ ਹੈਲਥ ਐਡਵਾਂਸ, ਵਟ ਇਜ਼ ਦਾ ਫਿਊਚਰ ਓਪਰਚੁਨਿਟੀਜ਼ ਫਾਰ ਮੀ?
ਬੀਐਸਸੀ ਨਰਸਿੰਗ ਦਾ ਅਗਰ ਤੁਸੀਂ ਅਸੈਸਮੈਂਟ ਕਰਾ ਸਕਦੇ ਆ ਨਰਸਿਸ ਰਜਿਸਟ੍ਰੇਸ਼ਨ ਬੋਰਡ ਤੋਂ ਤਾਂ ਉਹ ਬੈਟਰ ਹੋਊਗਾ ਤੁਹਾਡੇ ਲਈ. ਤੁਸੀਂ 491 ਲਈ ਐਲੀਜੀਬਲ ਹੋ ਸਕਦੇ ਆ, ਡਿਪੈਂਡਿੰਗ ਤੁਹਾਡੇ ਪੁਆਇੰਟਸ ਕਿੰਨੇ ਆ. ਪਰ ਆਪਣੀ ਨਰਸਿੰਗ ਦੀ ਜਿਹੜੀ ਡਿਗਰੀ ਆ ਉਹ ਬ੍ਰਿਜਿੰਗ ਕੋਰਸ ਕਰਕੇ ਪਲੀਜ਼ ਉਹਨੂੰ ਅਸੈਸ ਜ਼ਰੂਰ ਕਰਾਓ
ਜੀ. ਕੁਲਵਿੰਦਰ ਕੌਰ ਅੱਗੇ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ. ਅਸੀਂ ਕਹਿੰਦੇ ਤਸਮੈਨੀਆ ਚ 190 ਦੀ ਨੋਮੀਨੇਸ਼ਨ ਅਪਲਾਈ ਕੀਤੀ ਆ, ਨੀਅਰਲੀ 6 ਵੀਕਸ ਹੋ ਗਏ ਆ, ਬਟ ਅਜੇ ਤੱਕ ਕੋਈ ਵੀ ਰਿਪਲਾਈ ਨਹੀਂ ਆਇਆ.
6 ਵੀਕਸ ਇਜ਼ ਵੈਰੀ ਵੈਰੀ ਰੀਸੈਂਟ
ਜੀ. ਸੈਮ ਕੰਬੋਜ ਹੋਰਾਂ ਦਾ ਆਖਰੀ ਸਵਾਲ ਲੈਂਦੇ ਆ. ਕਹਿੰਦੇ ਸਰ, ਆਈ ਲੌਜ 489 ਵੀਜ਼ਾ ਇਨ ਆਗਸਟ ਐਂਡ ਇਟ ਵਾਜ਼ ਡਿਸੀਜ਼ਨ ਰੈਡੀ ਫਾਈਲ, ਬਟ ਕੇਸ ਆਸਕਡ ਮਾਈ AFP ਆਫ ਮਾਈ ਨਿਕ ਨੇਮ ਐਂਡ ਇਟ ਵਾਜ ਪ੍ਰੋਵਾਈਡ 20 ਡੇਜ਼ ਨਾਓ, ਐਨੀ ਆਈਡੀਆ?
ਕੋਈ ਪ੍ਰੋਬਲਮ ਨਹੀਂ ਆ ਉਹਦੇ ਵਿੱਚ, ਬੜੀ ਕਾਮਨ ਆ. ਅਗਰ ਤੁਹਾਡੇ ਨਿਕ ਨੇਮ, ਅਗਰ ਤੁਸੀਂ ਤੁਹਾਡੀ ਯੂਜ ਨੇਮ ਡਿਫਰੈਂਟ ਆ, ਕੇਸ ਆਫਿਸਰ ਰਾਈਟ ਹੈ ਕਿ ਉਹ ਮੰਗ ਸਕਦੇ ਆ ਤੁਹਾਡੇ ਕੋਈ AFP ਕਰਵਾਉਣ ਵਾਲੀ, ਕੋਈ ਗੱਲ ਨਹੀਂ ਆ, ਲੇਕਿਨ ਇੱਕ ਕਰਟਸੀ ਈਮੇਲ ਜ਼ਰੂਰ ਭੇਜੋ ਕੇਸ ਆਫਿਸਰ ਨੂੰ
ਜੀ. ਸੋ ਅਰਨਬੀਰ ਜੀ, ਅੱਜ ਜਿਵੇਂ ਕਿ ਤੁਹਾਡੇ ਵੀ ਰੁਝੇਵੇਂ ਨੇ ਤੇ ਅਸੀਂ ਪ੍ਰੋਗਰਾਮ ਜਿਹੜਾ ਬਹੁਤਾ ਲੰਬਾ ਨਹੀਂ ਚਲਾ
ਸਕਾਂਗੇ
ਤੇ ਅਗਲੇ ਹਫ਼ਤੇ ਫੇਰ ਆਪਾਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੀ ਚਿੰਤਾਵਾਂ, ਜਿਹੜੇ ਵੀ ਸਵਾਲ ਸਾਡੇ ਦੋਸਤਾਂ ਦੇ ਬਣੇ ਰਹਿੰਦੇ ਨੇ ਮਾਈਗ੍ਰੇਸ਼ਨ ਦੇ ਫੀਲਡ ਨੂੰ ਲੈ ਕੇ, ਉਹਨਾਂ ਸਵਾਲਾਂ ਨੂੰ ਸ਼ਾਮਲ ਕਰਾਂਗੇ. ਅੱਜ ਦੇ ਲਈ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ. ਜੀ ਸੋ ਦੋਸਤੋ, ਤੁਹਾਡੇ ਤੋਂ ਵੀ ਲੈਂਦੇ ਹਾਂ ਇਜਾਜ਼ਤ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ. ਅੱਜ ਦੇ ਇਜਾਜ਼ਤ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ. ਤੁਸੀਂ ਜੁੜੇ ਰਹੋ
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ. 24 ਘੰਟੇ 7 ਦਿਨ.
ਬਸ ਆਪਾਂ ਅੱਜ ਤੇ ਉਹੀ ਮਿਸ ਕੀਤਾ, ਰਾਈਟ?
ਹਾਂਜੀ.